माया दी दौड़ भी लगता है।
ताइए दौड़ना टुरश
ढाइए का की मतलब हुंदा है
टुरश। हाँ
काल बुरा कै खै काल है फिर दुनिया ही है।
काल बुरा है काल
सिर दुनिया ही है। किन्हें ने काल बुरा खै काल सिर दुनिया ही है।
काल मौत
काल बुरा मौत बुरी
डरावनी बुरी है।
खै काल खै नाश कर देना नाश करने वाली चीज है। खै काल
कि मौत की है
शरीर दे नाश होने की निशानी
इतों बंधन टुटने की निशानी।
तो काल बुरा खै काल सिर दुरी आई है और ए मौत मंडला रही है सारिया के सिर उत्ते। सिर दुनिया आई है कुल दुनिया के सिर उत्ते काल खड़ोता है इसमें अवॉइड कोई नहीं कर सकता। हाँ जी खै नाश करना पाव तुसी मौत नू नाश नहीं कर सकते मौत तुहाडा नाश कर सकती है। मौत इंसान नू खत्म कर दी है मौत तुसी हटा नहीं सकते। मौत नाश कर देती है खै काल खै नाश कर देना मिटा देना। हाँ जी
हुक्मी सिर जिंदार मारे दाइए
हुक्मी सिर जिंदार मारे दाइए। हुक्मी सिर जिंदार सिर कहते ने सिर दे उत्ते हुक्मी रजा अनुसार जिंदार आखते ने भैड़े जमन मारे दाइए दा ला के मारदा है दा बचा के मारदा है। ए जम कहिंदे ने बड़ा बुरा है। ए प्रभु दी रजा विच हर किते वरतदा है ते दा ला के ए हर एक दे उत्ते हावी हो जांदा है दा ला के हर एक नूं मारदा है। हुक्मी प्रभु दे हुक्म अनुसार सिर दे उत्ते जंदार बैड़ा जम मारे तुहानू मारदा है दाइए दा ला के दा बचा के ये दा बचा के अख बचा के मारदा है हटदा नहीं। हां जी
आपे दे प्यार मन वसाइए
आपे दे प्यार मन वसाइए आपे दे प्यार जे मालिक अपने प्यार दा किनका मनुख दे हिरदे विच वसावे तदे ही ए जम जंदार दा जो पै है मनुख दे अंदर सदा टिकया ए दूर होंदा है। जदों मन विच प्यार दा किनका प्रभु दे प्यार दा किनका वस जाइए तो जम जंदार दा जो पै है डर है ए तदों दूर होंदा है। हां जी मोहत ना चस्सा
विलम
मोहत ना चस्सा विलम परिया पाया और एक एक लफ्ज दा समझण योग है। मोहत कहने ने मोहलत नु टाइम देना ली आ तेरे थोड़ी जी मोहलत दीती होर समा दिता कहने ने मौत दा टाइम आ जाए ना तो फिर मोहलत नहीं मिलती भाई एक दिहाड़ी दा होर सेंक्शन कर दे हो नहीं कोई घंटा दो घंटे एक अद्धा मिनट होर दे दे तो नहीं तो होर मोहलत नहीं मिलती मोहत नहीं मिलती। तो आखते ने कि कहते ने फिर पढ़ो
मोहत ना चस्सा विलम परिये पाइये
मोहत ना चस्सा चस्सा किसनू आखते ने ए चौथा हिस्सा समय का वंडिया है जिवें तो कहते ने एक थोड़े जे समय की भी मोहलत नहीं मिलती जदों मौत सिर ते आ जाए भरिए पाइए पाई किसनू आखते ने पाई टाइम मेजरमेंट का एक साधन होंदा सी एक कटोरी جی دے باٹم وچ سوراخ کر دیندے سن، جی دے تلے سوراخ کر دیندے سن نکا جا، اور اس نو خالی کٹوری نو پانی وچ رکھ دیندے سن، ہولی ہولی اس سوراخ دا راہی پانی پردا سی، اور جدے کٹوری بھر جاندی سی پھر ڈب جاندی سی، پتہ لگ جاندا سی کہ بے ہن ملیا ہوندا سی سماں کہ ایک گھڑی وچ ایک کٹوری بھر جائے گی، تو پتہ لگ جاندا سی کہ ایک گھڑی بیت گئی، یا ایک پہر جتنی کٹوری بنا لیندے سن جدو ڈبدی سی پتہ لگدا سی ایک پہر نکل گیا، تو کٹوری دا سائز گھڑی دے حساب نال یا پہر دے حساب نال بنایا ہوندا۔ ہن یہ کٹوری کیڑی کہہ رہے نے؟ جیون روپی کٹوری۔ اے جیون روپی پائی تہاڈی جس دن بھر گئی، پاو جس دن سما آ گیا جان دا، تو کہندے نے ایک چسا ایک تھوڑے جے سمے لئی بھی مہلت نہیں ملے گی، پھر جانا ہی پائے گا، کچھ کرنا ہی پائے گا۔ ولم کہندے نے دیری، ہاں جی گر پرسادی،
گر پرسادی بوجھ سچ سمائیے،
گر پرسادی بوجھ سچ سمائیے، گرو دی کرپا دوارا اس اصلیت نو بجھ کے سچ سمائیے، پرماتما وچ سرت جوڑیے، سچ سمائیے پرماتما وچ سرت جوڑیے، سچ پرماتما لئی، اور سمائیے میں اگے بھی دس چکے ہیں سرت جوڑنی۔ ہاں جی
شلوک محلہ پہلا، تمی تما ویس اک تتورا نیم فل، من مخ وسے تس جس نو چیتنا آوہی، نانک کہیے کس ہنڈن کرما باہرے۔ تمی تما ویس اک تتورا نیم فل،
ہاں جی تمی تما ویس اک تتورا نیم فل، تمی تما اک تتورا اتے نیم، یہ کہندے نے سارے ویس فل نے، ویس فل ویو فل، انہاں چ ویو ہے کڑتن ہے، ویس تے فل اے دو لفظ کٹھے، باقی سارے پھلاں دے نام۔ تمی تما اک تتورا نیم، اے ویس فل نے، ویس فل ویو والے فل جو بوٹیاں نو لگدے نے۔ تو پھر آخدے نے من مکھ، اینو من مکھ کٹھا نہیں پڑھنا وشرام دے کے، کیونکہ من مکھ بندے دی گل نہیں ہو رہی، اے من مکھ بندے دی گل نہیں ہو رہی، نہ ہی اے من مکھی ہیں، اے دو لفظ وکرے وکرے نے۔ من مکھ وسیں تس جس توں چتنا آوے، من وچ تے مکھ وچ دیکھے دونوں نو سیاری لگی، ننے نو بھی تے اگوں سیاری لگی ہے ککھے نو بھی، پاو من وچ تے مکھ وچ، من وچ مکھ وچ وسیں کی وسدے نے، اے زہر، اے زہر وسدی ہے، اے زہر پھل وسدے نے، زہر وسدی ہے تس اس آسمی اس انسان دے جس توں چیتنا آوائی، جس پرانی نو مالک چیتے نہیں، او دے من وچ بھی ویو ہے تے مکھ دے وچ بھی ویو ہے۔ من وچ ویو کی مطلب ہے؟ من وچ ویو دا مطلب اے ہے کہ من وچو وکار ہی اٹھ دے نے، من دا ویو کی ہے؟ وکار، پیڑی سوچنی، من دا سوچنا اے وس فل ہے، اے ویو ہے، اے من دی ویو ہے۔ تے مکھ دی ویو کی ہے؟ کرودھ، منہ دا منہ چوں آپاں کرودھ کڈدے ہیں، کرودھ پری گل کردے ہیں، منہ دا ویو ہے۔ تو کہندے نے اے گن کس دے نے؟ کس دے من وچ اے زہر ہوندی اے وکاراں بھری تے کس دے منہ وچ کرودھ زہر ہوندی اے؟ کہندے نے جڑا رب نال ٹٹیا ہے جس نوں چت نہیں آ رہا، جس دے چت وچ پرماتما نہیں وس رہا، او دے منہ وچ وی زہر ہے تے من وچ وی زہر ہے۔ ہاں جی،
نانک کہیے کس ہنڈن کرما باہرے،
نانک کہیے کس ہنڈن کرما باہرے۔ ایتھے ہنڈن دا مطلب ہے خوار ہونا، پٹکنا، تکے کھانے۔ نانک کہیے کس کینو جا کے سمجھائیے، نانک کہیے کس ہنڈن کرما باہرے۔ کرما باہرے پاو جنہ کول چنگے کرم نہیں، مندے پاگاں والے۔ کس نو سمجھائیے کہ مندے پاگاں والے ہوندے نے او لوک جنہ دے من وچ وسے تے مکھ وچ وسے تے او صدا پٹکدے رہندے نے زندگی وچ، صدا خواری ہے انہاں لئی، کوئی سکھ چین نہیں پاؤندے۔ وہ کہندے نے نانک کہیے کس، کس نو جا کے یہ گل اصلیت سمجھائیے کہ جے من وچ ویو ہے تے مکھ وچ ویو ہے تے ہوئے گا کی؟ ہنڈن کرما باہرے، پھر تے پاگاں تو وانجے رہ جائی دا ہے، مندے پاگ سمجھو۔ تے ہنڈی دا ہے بھاو خوار ہوئی دا ہے، پٹکی دا ہے دکھی ہوئی دا ہے۔ ہاں جی،
محلہ پہلا، مت پنکھیروں کرت جات ساتھ،
کرت ساتھ،
کب اتم کب نیچ، کب چندن کب اک ڈال، کب اچی پریت، نانک حکمی چلائی ہے صاحب لگی ریت۔
مت پنکھیرو کرت ساتھ، کب اتم کب نیچ۔ ایتھے منکھی مت نو پنکھیرو آکھے، پنچھی۔ منک دی جو مت انجے جویں پنچھی، تے پنچھی کدے تے بڑیاں اونچیاں آکاش وچ اڈاریاں لاندا ہے، کدے پوئیں تے ہوندا ہے، کدے بڑی اونچی اڈاری ہوندی ہے، کدے درخت تے آ بیٹھدا ہے، کدے پوئیں تے ہوندا ہے۔ تو کہندے نے مت پنکھیرو کرت ساتھ۔ کرت کس نوں آکھیا ہے اے وی سمجھنی جو، کرت ساتھ، کرتے تھے کم نہیں، کتا نہیں، آ سنساری تندے جو اسی کر دے ہیں اے کرت نہیں، کرتے سنسکار سبھاؤ۔ مت پنکھیرو کرت ساتھ، اس مت دا ساتھی اے کی سنسکار جو بنا لئی دینے مت دے ساتھی نے، اینا سنسکاراں کر کے، اینا سبھاؤ کر کے، تو پھر کی آخ دینے؟ کب اتم کب نیچ، کدے تے بڑی اچھی اڑاری لا جاندی ہے مت، بڑے دیوی خیال، کتے بڑی اچھی گل چیتے آندی ہے، تے جدو پیڑے سنسکار زور پاؤں دینے تے پھر زمین تے آ ٹٹدا ہے، پنچھی وانگوں زمین تے آ ڈگدا ہے، کدے اچھا کدے زمین تے۔ مت پنکھیرو کرت ساتھ، سنسکاراں کر کے، سبھاؤ کر کے، اے منکھی مت جدو تو چنگے سنسکاراں دا اثر ہوندا ہے، پچھلے چنگے سنسکار کیتے جدو زوراں تے ہوندے نے، پھر مت بڑیاں اونچیاں اڈاریاں لاندی ہے، بڑا چنگا سوچدی ہے، پھر پربھو چرناں نال چت لگدا ہے، تے جدو پیڑے سنسکار حاوی ہو جاندے نے تے پھر مت ڈگدی ہے، پنچھی وانگو زمین تے پوئیں تے آ کے ڈگدی ہے، کدے ٹویاں چ تے کدے ٹبیاں تے۔ کب اتم کب نیچ، کدے بندہ بڑا چنگا سوچدا ہے، کدے ماڑا سوچدا ہے۔ ہاں جی،
کب چندن کب اک ڈال، کب اچی پریت،
کب چندن کب اک ڈال، کب اچی پریت، کب چندن، کدے تے اس کولوں چندن وانگو خوشبو آندی ہے۔ چندن دی خوشبو کی ہے؟ منک دے وچوں نام دی خوشبو آنی، منک دے اندروں ਮੁੱਖੋਂ ਨਾਮ ਉਚਰੀ ਦਾ ਸੋਨਾ ਇਹ ਚੰਦਨ ਦੀ ਖੁਸ਼ਬੂ ਹੈ। ਕਹਿੰਦੇ ਨੇ ਕਦੇ ਤੇ ਮਨੁੱਖ ਚੋਂ ਚੰਦਨ ਦੀ ਖੁਸ਼ਬੂ ਆਉਂਦੀ ਏ, ਇਸ ਦੇ ਮੁੱਖੋਂ ਨਾਮ ਸੁਣੀ ਦਾ ਹੈ। ਕਬ ਅੱਕ ਦਾਲ, ਕਦੇ ਇਹ ਅੱਕ ਦੀ ਡਾਲੀ ਵਾਂਗੂ ਕੌੜਾ। ਭਾਵ ਕੀ ਜਦੋਂ ਮਾੜੇ ਕਰਮ ਕਰੀ ਦੇ ਨੇ ਤਦੋਂ ਅੰਦਰ ਜ਼ਹਿਰ ਹੈ, ਤਦੋਂ ਅਸੀਂ ਅੱਕ ਵਰਗੇ ਹਾਂ। ਜਦੋਂ ਭੈੜੇ ਬਚਨ ਆਖੀ ਦੇ ਨੇ ਤਦੋਂ ਅਸੀਂ ਅੱਕ ਹਾਂ। ਜਦੋਂ ਮੂੰਹੋਂ ਗੁਰਬਾਣੀ ਨਿਕਲਦੀ ਏ, ਪ੍ਰਭੂ ਦਾ ਨਾਮ ਉਚਰੀਦਾ ਹੈ, ਤਦੋਂ ਸਾਡੀ ਹਾਲਤ ਚੰਦਨ ਵਰਗੀ ਹੈ। ਤਾਂ ਕਹਿੰਦੇ ਨੇ ਕਬ ਚੰਦਨ ਕਬ ਅੱਕ ਡਾਲ, ਕਬ ਉੱਚੀ ਪ੍ਰੀਤ ਕਦੇ ਮਾਲਕ ਨਾਲ ਪ੍ਰੀਤ, ਇਹ ਬਣਾਉਂਦਾ ਹੈ। ਤੋ ਭਾਵ ਦੱਸ ਕੀ ਰਹੇ ਨੇ ਕਿ ਅਸੀਂ ਇੱਕ ਰਸ ਜੀਣਾ ਸਿੱਖੇ ਨਹੀਂ, ਡਾਵਾਂ ਡੋਲ ਕਦੇ ਤੇ ਸੰਤ ਸੁਭਾਅ ਹੁੰਦਾ ਹੈ, ਕਦੇ ਅਸੀਂ ਰਾਕਸ਼ਸੀ ਮਨੁੱਖ ਨੂੰ। ਇੱਕ ਰਸ ਮਨ ਨੂੰ ਟਿਕਾ ਲੈਣਾ ਇਹੀ ਵੱਡੀ ਗੱਲ ਹੈ। ਮਨ ਇੱਕ ਥਾਂ ਟਿਕ ਜਾਵੇ ਚੰਗੇ ਭਲੇ ਪਾਸੇ, ਇਹੀ ਧਰਮ ਦੀ ਮਰਿਆਦਾ ਹੈ। ਉਹੀ ਬੰਦਾ ਧਰਮੀ ਹੈ ਜਿਹੜਾ ਮਨ ਨੂੰ ਇੱਕ ਪਾਸੇ ਪ੍ਰਭੂ ਵਾਲੇ ਪਾਸੇ ਟਿਕਾ ਲੈਂਦਾ ਹੈ। ਪਰ ਆਖਦੇ ਨੇ ਕੰਮ ਔਖਾ ਵੇਖੀਦਾ ਮਨੁੱਖਾਂ ਚ, ਕਦੇ ਤੇ ਸੰਤ ਮਹਾਤਮਾ ਹੈ, ਆਖੀਦਾ ਇਹਦੇ ਵਰਗਾ ਤੇ ਕੋਈ ਚੰਗਾ ਬੰਦਾ ਹੋਣਾ ਨਹੀਂ। ਫਿਰ ਉਸਦੇ ਮੰਦੇ ਕਰਮ ਜਦੋਂ ਸੁਣੀਦੇ ਨੇ ਫਿਰ ਆਖੀਦਾ ਹੈ ਇਹ ਕਿਵੇਂ ਹੋ ਸਕਦਾ ਹੈ। ਉਹੀ ਮਨੁੱਖ ਹੈ ਕਦੇ ਤੇ ਬੜੇ ਚੰਗਾ ਸੀ ਤੇ ਕਦੇ ਫਿਰ ਡਿੱਗ ਪੈਂਦਾ ਟੋਇਆਂ ਦੇ ਵਿੱਚ। ਤੋ ਸਮਝਾ ਰਹੇ ਨੇ ਇਨਡਾਇਰੈਕਟਲੀ ਪਾਤਸ਼ਾਹ ਕਿ ਮਨੁੱਖ ਦੀ ਮਤ ਇੱਕ ਰਸ ਹੋਣੀ ਚਾਹੀਦੀ ਹੈ, ਭਲੇ ਪਾਸੇ, ਪ੍ਰਭੂ ਵਾਲੇ ਪਾਸੇ। ਇਹ ਨਹੀਂ ਕਿ ਗੁਰਦੁਆਰੇ ਆਈਏ ਤੇ ਸੰਤ ਗੁਰਦੁਆਰੇ ਦੀ ਡੇਲੀ ਤੋਂ ਬਾਹਰ ਗਏ ਤੇ ਫਿਰ ਉਹੀ ਰਾਕਸ਼ਸ। ਸਦਾ ਇੱਕ ਰਸ ਉਹੀ ਬੰਦਾ ਬਣਿਆ ਰਹੇ। ਹਾਂਜੀ
ਜੀ, ਅੱਕ ਰੁੱਖ ਕਿਹੜਾ ਹੁੰਦਾ ਅੰਗਰੇਜ਼ੀ ਚ ਕਿਹੜਾ ਹੋ?
ਅੱਕ ਕੈਕਟਸ। ਕੈਕਟਸ ਦੀ ਤੇ ਬੜੀ ਵਾਈਡ ਫੈਮਿਲੀ ਹੈ ਤੇ ਇਹ ਛੋਟੇ ਪੱਤਿਆਂ ਵਾਲਾ ਕੈਕਟਸ ਹੁੰਦਾ ਹੈ। ਆਮ ਇਸ ਨੂੰ ਕੰਡੇ ਵੀ ਨਹੀਂ ਕਈ ਵਾਰੀ ਹੁੰਦੇ, ਪਰ ਇਹ ਹੁੰਦਾ ਬੜਾ ਕੁੜੱਤਣ ਵਿੱਚ ਹੈ। ਔਰ ਇਸ ਪਰ ਇਸ ਦੀ ਦਵਾਈ ਵੀ ਬਣਦੀ ਹੈ, ਅੱਕ ਦੀ ਕਈ ਦਵਾਈਆਂ ਵਿੱਚ ਵੀ ਵਰਤੀ ਹੁੰਦਾ ਹੈ। ਹਾਂਜੀ,
ਨਾਨਕ ਹੁਕਮੀ ਚਲਾਈ ਹੈ ਸਾਹਿਬ ਲੱਗੀ ਰੀਤ।
ਨਾਨਕ ਹੁਕਮੀ ਚਲਾਈ ਹੈ ਸਾਹਿਬ ਲੱਗੀ ਰੀਤ, ਲੇਕਿਨ ਇਹ ਸਭ ਮਾਲਕ ਦੇ ਹੁਕਮ ਵਿੱਚ ਹੀ ਹੈ। ਨਾਨਕ ਹੁਕਮੀ ਚਲਾਈ ਹੈ, ਮਨੁੱਖ ਚੱਲਦਾ ਹੈ ਰਜ਼ਾ ਵਿੱਚ, ਹੁਕਮ ਵਿੱਚ। ਭਾਵ ਕੀ ਉਸਦੇ ਬੱਧੇ ਨਿਯਮਾਂ ਦੇ ਅਧੀਨ ਹੈ, ਹੁਕਮ ਦੇ ਵਿੱਚ ਹੈ। ਤੇ ਇਹਦਾ ਮਤਲਬ ਇਹ ਨਹੀਂ ਸਮਝ ਲੈਣਾ ਕਿ ਮੰਦਾ ਵੀ ਉਹ ਕਰਾ ਰਿਹਾ ਹੈ, ਚੰਗਾ ਕਰਾ ਰਿਹਾ ਹੈ, ਇਹ ਤੇ ਅਸੀਂ ਮੰਨ ਲਵਾਂਗੇ। ਆਖੋਗੇ ਪਿਓ ਗਲਤ ਕੰਮ ਕਰਾ ਰਿਹਾ ਸਾਡੇ ਕੋਲੋਂ, ਇਹ ਬਿਲਕੁਲ ਹੀ ਗਲਤ ਹੈ। ਇਸ ਤਰ੍ਹਾਂ ਇਹ ਸੋਚਣੀ ਵੀ ਗਲਤ ਹੈ। ਜਦੋਂ ਆਖਦੇ ਹਾਂ ਨਾ ਅਸੀਂ ਕਿ ਚੰਗਾ ਵੀ ਤੇ ਮੰਦਾ ਵੀ ਉਹੀ ਕਰਾਉਂਦਾ ਹੈ, ਮੈਂ ਉੱਥੇ ਸਹਿਮਤ ਨਹੀਂ। ਪਿਓ ਕਦੇ ਬੱਚੇ ਤੋਂ ਬੁਰਾ ਨਹੀਂ ਕਰਾਏਗਾ। ਜੇ ਉਹ ਸਾਡਾ ਪਿਤਾ ਤੇ ਮਾਤਾ ਹੈ, ਉਹ ਸਾਡੇ ਹੱਥੋਂ ਬੁਰਾਈ ਕਿਉਂ ਕਰਾਏਗਾ? ਜੇ ਉਹ ਸਬਕ ਦਿੰਦਾ ਹੈ ਕਿ ਬੁਰੇ ਰਾਹ ਨਹੀਂ ਚੱਲਣਾ, ਤੇ ਉਹ ਐਸਾ ਹੁਕਮ ਸਾਡੇ ਮੱਥੇ ਕਿਉਂ ਰੱਖੇਗਾ? ਉਹਨੇ ਤੇ ਛੋਟ ਦੇ ਰੱਖੀ ਹੈ ਕਿ ਜੇਹਾ ਬੀਜੈ ਸੋ ਲੁਣੈ ਕਰਮਾ ਸੰਘਣਾ ਖੇਤ। ਤਾਂ ਫਿਰ ਉਹ ਜ਼ਬਰਦਸਤੀ ਸਾਡੇ ਕੋਲੋਂ ਮੰਦਾ ਨਹੀਂ ਕਰਾਉਂਦਾ। ਭਾਵ ਕੀ ਏ, ਹੁਕਮ ਉਹਦੇ ਬੱਧੇ ਨਿਯਮ ਕੁੱਲ ਸੰਸਾਰ ਲਈ ਇੱਕੋ ਜਿਹੇ ਨੇ, ਸਾਰਿਆਂ ਲਈ ਇੱਕੋ ਜਿਹੇ ਨੇ। ਉਹ ਕੀ ਨੇ ਕਿ ਐ ਇਨਸਾਨ ਜਿਹੇ ਕਰਮ ਕਰੇਗਾ ਤੈਸਾ ਫਲ ਪਾਏਗਾ, ਔਰ ਜੈਸੇ ਸੰਸਕਾਰ ਬਣਾਏਗਾ ਤੈਸੇ ਕਰਮ ਹੋਣਗੇ। ਇਹ ਬੱਧੇ ਨਿਯਮ ਟੁੱਟਦੇ ਨਹੀਂ, ਹਰ ਇੱਕ ਲਈ ਇੱਕੋ ਜਿਹੇ ਨੇ ਸੰਸਕਾਰ। ਜੇ ਅੱਜ ਅਸੀਂ ਬੁਰੇ ਬਣਾ ਰਹੇ ਹਾਂ ਤੇ ਅਸੀਂ ਆਪਣੇ ਲਈ ਕੰਡੇ ਬੀਜ ਰਹੇ ਹਾਂ, ਆਪਣੇ ਲਈ ਦੁੱਖ ਖੜਾ ਕਰ ਰਹੇ ਹਾਂ। ਜੇ ਭਲੇ ਸੰਸਕਾਰ ਬਣਾ ਰਹੇ ਹਾਂ ਤੇ ਆਪਣੇ ਲਈ, ਇਹ ਸੰਸਕਾਰ ਕੋਈ ਟਾਲ ਨਹੀਂ ਸਕਦਾ। ਸੁਭਾਅ ਜੋ ਬਣ ਗਿਆ ਉਸ ਅਨੁਸਾਰ ਕਰਮ ਹੋਏਗਾ, ਸੰਸਕਾਰ ਅਨੁਸਾਰ ਕਰਮ ਹੋਏਗਾ, ਇਹ ਅਸੀਂ ਟਾਲ ਨਹੀਂ ਸਕਦੇ। ਤਾਂ ਆਖਦੇ ਨੇ ਇਹ ਬੱਧੇ ਹੁਕਮ ਨੇ, ਇਹਨਾਂ ਹੁਕਮਾਂ ਅਧੀਨ ਚੁਣ ਸਾਨੂੰ ਦਿੱਤੀ ਏ, ਚੁਣਨਾ ਅਸੀਂ ਹੈ। ਵਿਵੇਕ ਬੁੱਧੀ ਮਾਲਕ ਨੇ ਬਖਸ਼ੀ ਹੈ, ਚੰਗੇ ਮੰਦੇ ਪਰਖ ਦੀ ਬੁੱਧੀ ਸਾਨੂੰ ਬਖਸ਼ੀ ਹੈ। ਉਹ ਬੁੱਧੀ ਨੂੰ ਵਰਕੇ ਚੰਗੇ ਰਾਹ ਚੰਗੇ ਜਾਣਾ, ਚੰਗੇ ਸੰਸਕਾਰ ਬਣਾਉਣੇ।
ہاں جی نانک حکمی چلائی ہے تو ہیں سارے جیو اس پرماتما دے حکم وچ صاحب لگی ریت یہ حکمہ نو کوئی توڑ نہیں سکتا یہ مالک دی ریت ہے ہاں جی
پوڑی کیتے کہیے وکھان
کہیں
کیتے کہیں وکھان کہہ کے جاونا وید کہیں وکھیان انت نہ پاونا
کیتے کہیں وکھان کہہ کے جاونا کیتے انیک منک کئی وکھان بیان کر کر کے کہہ کے جاونا کہہ کے اس سنسار تو اٹھ گئے چلے گئے انیکاں ہی منک اس مالک دی اپما بیان کر کر کے اس سنسار تو چلے گئے ہاں جی او دے گناہ نو آخ کے انہیں گناہ دا وستار کر کر کے اتھو چلے گئے
وید کہے وکھیان انت نہ پاونا
وید کہے وکھیان انت نہ پاونا وید بھی ایک کوک دینے پکار دینے تے پکار کے آخ دینے کہ اس مالک دا انت نہیں پایا جا سکدا انت نہ پاونا ہاں جی
پڑھیے نہ ہی پید بجھیے پاونا
پڑھیے نہ ہی پید بجھیے پاونا کہندے نے پڑھ پڑھ کے مالک دا بھید نہیں کوئی جان سکدا پڑھ پڑھ کے مالک نو تسی انبھو نہیں کر سکدے بجھیے جاونا کسے دا لکھیا ہویا کسے دا بیان کیتا ہویا فرض کیتا کبیر نے مالک نو پایا اس نے اپنا ایکسپیرینس اکھراں دے وچ بنن دی کوشش کیتی کہ بھئی میں اے محسوس کیتا تسی او اکھر پڑھ کے جے خیال کرو کہ میں بھی مالک پا لواں گا تے کہندے اس طرح پڑھ پڑھ کے نہیں پائدا او تے بجھنا پیندا ہے پاو اپنے یتنا نال آپ اس نو اپنے اندر انبھو کرنا پیندا ہے کسے دا انبھو کیتا ہویا تواڈے کم نہیں آؤں گا اس کر کے پڑھ پڑھ کے کوئی پا نہیں سکدا اے تے خود محنت کر کے یتن کر کے اس نو پاونا ہوندا ہے اس نو بجھنا ہوندا ہے پاو اپنے اندر اس نو پالنا ہوندا ہے تو آخدے نے پڑھیا نہ ہی بھید پڑھ پڑھ کے مالک دا کوئی بھید پا نہیں سکتا کتنے گرنتھ پڑھ لو اس طرح بھید ملدا نہیں انہاں چوں راہ ملے گا زندگی پلے پاسے لاؤن دا راہ ملے گا کی دوسرے بھگتا نے کیتا کیویں پایا اس دی سوجھی ملے گی چنگے گن نرمل ہوئے گا من سب نے بانی دھو دے گی من نو نرمل کر دے گی لیکن ٹونڈنا کتھے ہے پاؤنا کیویں ہے وہ اپنے اندر دی سوجھی ہے بھاو کی کہ جدو ملاپ ہوندا ہے منک نو اپنے اندر ہی ملاپ مالک دا ہوندا ہے باہر نہیں ہونا اندر لی سوجھی تو بجھیا پاونا اس مالک نو اپنے اندر ہی بجھنا ہوندا ہے اس طرح پاوی دا ہے مالک نو ہاں جی
کھٹ درشن کے پیکھ کسے سچ سماونا
نہیں اے وشرام غلط لایا ہے
کھٹ درشن
کے پیک کس ہے اتھے وشرام آئے گا کس ہے پچھو کھٹ درشن کے پیک کس ہے سچ سماونا ہے اخیرلے دو لفظ اکٹھے پڑے جان گے تو پھر سمجھ آئے گی کھٹ درشن پہلا دے دیکھو کہ کھٹ درشن ہے کی جوگی جنگم سنیاسی سریوڑے اے چھے کھٹ درشن انہاں نوں آکھے کھٹ تو پاو چھے درشن کی ہوندے نے درشن تو بھاو ایتھے ہے پیک تے پیک آکھدے نے لباس چھے قسم دے سادھو ساڈے دیش دے وچ پرچلت نے کیڑے چھے قسم دے جوگی جنگم سنیاسی سریوڑے بیراگی اے چھے کہندے نے اے چھے پیک سانو ملدے نے اے چھے ترمی لباس سانو ویکھن چ ملدے نے تو کہندے نے کھٹ درشن کہ تو پاوے سوال کھٹ درشن کہ پیک اے چھے درشنا والیاں سادھواں چوں کس نے پاو اج تک اے چھے پیکھاں والے جڑے پیک بنائی پھر دینے سادھو باہر لباس پائی پھر دینے انہاں چوں کس نے پایا کہندے نے مینوں دس ਇਹਨਾਂ ਚੋਂ ਅੱਜ ਤੱਕ ਕਿਸਨੇ ਪਾਇਆ ਹੈ? ਖੱਟ ਦਰਸ਼ਨ ਕਹਿ ਭੇਖ, ਐਸੇ ਬਾਹਰਲੇ ਭੇਖ ਬਣਾ ਕੇ ਕਿਸ ਹੈ, ਦੱਸੋ ਕਿਸਨੇ ਪਾਇਆ ਹੈ? ਤਾਂ ਫਿਰ ਅੱਗੇ ਕੀ ਆਖਦੇ ਨੇ, ਸੱਚ ਸਮਾਹ ਬਣਾ। ਸੱਚ ਵਿੱਚ ਤੇ ਸੁਰਤ ਜੋੜਨੀ ਪੈਂਦੀ ਹੈ ਉਸਨੂੰ ਪਾਉਣ ਲਈ, ਪਰਮਾਤਮਾ ਵਿੱਚ ਤੇ ਸੁਰਤ ਜੋੜਨੀ ਪੈਂਦੀ ਹੈ ਉਸਨੂੰ ਪਾਉਣ ਲਈ, ਲਿਬਾਸ ਧਾਰਨ ਨਾਲ, ਬਾਹਰਲੇ ਭੇਖ ਬਣਾਉਣ ਨਾਲ, ਬਾਹਰਲੇ ਚਿੰਨ ਧਾਰਨ ਕਰ ਲੈਣ ਨਾਲ ਉਹ ਮਿਲਦਾ ਨਹੀਂ, ਇਹ ਸਮਝਾ ਰਹੇ। ਕਿਉਂਕਿ ਇਹ ਜੋਗੀ ਜਲਿਆਸ, ਜੋਗੀ ਸੰਨਿਆਸੀ, ਸਰੇਵੜੇ, ਜੰਗਮ ਬੈਰਾਗੀ, ਇਹ ਬਹੁਤ ਹੀ ਮਹਾਨਤਾ ਬਾਹਰਲੇ ਭੇਖ ਨੂੰ, ਲਿਬਾਸ ਨੂੰ ਔਰ ਆਪਣੇ ਆਪਣੇ ਕਰਮ ਕਾਂਡਾਂ ਨੂੰ ਦੇਂਦੇ ਨੇ, ਲੇਕਿਨ ਸੁਰਤ ਜੋੜਨੀ ਪਰਮਾਤਮਾ ਵਿੱਚ, ਬੰਦਗੀ ਕਰਨੀ, ਬੰਦਗੀ ਕਰਕੇ ਸੁਰਤ ਜੋੜਨੀ, ਇਹ ਮਾਰਗ ਇਹਨਾਂ ਫੜਿਆ ਕੋਈ ਨਾ। ਤਾਂ ਆਖਦੇ ਨੇ ਦੱਸੋ ਕਿ ਇਹ ਜਿਹੜੇ ਲਿਬਾਸਾਂ ਨਾਲ ਜੁੜੇ ਨੇ ਵੱਖਰੇ ਛੇ ਛੇ ਕਿਸਮ ਦੇ, ਇਹ ਸੰਨਿਆਸੀ ਵੱਖਰੇ ਵੱਖਰੇ, ਇਹਨਾਂ ਚੋਂ ਅੱਜ ਤੱਕ ਕਿਸਨੇ ਪਾਇਆ ਹੈ? ਕਿਸਨੇ ਵੀ ਤਾਂ ਨਹੀਂ ਨਾ ਪਾਇਆ। ਉਸਨੂੰ ਪਾਉਣ ਲਈ ਕੀ ਕਰਨਾ ਹੁੰਦਾ ਹੈ? ਕਹਿੰਦੇ ਨੇ ਸੱਚ ਸਮਾਵਣਾ, ਸੱਚ ਵਿੱਚ ਸੁਰਤ ਜੋੜਨੀ ਪੈਂਦੀ ਹੈ। ਸਮਾਵਣਾ ਦਾ ਮੈਂ ਕਈ ਵਾਰੀ ਆਖਿਆ ਤੁਹਾਨੂੰ, ਸਮਾਉਣਾ ਦਾ ਮਤਲਬ ਹੁੰਦਾ ਹੈ ਸੁਰਤ ਜੋੜਨੀ, ਸੱਚ ਚੱਚੇ ਨੂੰ ਸਿਆਰੀ, ਸੱਚ ਵਿੱਚ ਭਾਵ ਪਰਮਾਤਮਾ ਵਿੱਚ ਸੁਰਤ ਜੋੜਨੀ ਪੈਂਦੀ ਉਸਨੂੰ ਪਾਵਣ ਲਈ। ਹਾਂਜੀ,
ਸੱਚਾ ਪੁਰਖ ਅਲੱਖ ਸ਼ਬਦੀ ਸੁਹਾਵਣਾ।
ਸੱਚਾ ਪੁਰਖ ਅਲੱਖ ਸ਼ਬਦ ਹੈ ਸੁਹਾਵਣਾ। ਸੱਚਾ ਪੁਰਖ ਅਲੱਖ, ਅਲੱਖ ਤੋਂ ਭਾਵ ਹੈ ਅਦ੍ਰਿਸ਼ਟ, ਜਿਹੜਾ ਨਜ਼ਰੀ ਨਹੀਂ ਆਉਂਦਾ। ਉਹ ਅਕਾਲ ਪੁਰਖ ਅਦ੍ਰਿਸ਼ਟ ਹੈ, ਨਜ਼ਰੀ ਨਹੀਂ ਆਉਂਦਾ। ਸੱਚਾ ਪੁਰਖ ਅਲੱਖ, ਉਹ ਨਜ਼ਰੀ ਨਹੀਂ ਆਉਂਦਾ ਤੇ ਫਿਰ ਕਿਵੇਂ ਵੇਖਿਆ ਜਾ ਸਕਦਾ ਹੈ? ਕਹਿੰਦੇ ਨੇ ਸ਼ਬਦੇ ਸੁਹਾਵਣਾ, ਸ਼ਬਦ ਦੁਆਰਾ ਉਹਦਾ ਸੋਹਣਾ ਰੂਪ ਤੱਕਿਆ ਜਾ ਸਕਦਾ ਹੈ। ਸ਼ਬਦ ਦੁਆਰਾ ਉਸਦੀ ਮੂਰਤ ਅੰਦਰ ਬਣਦੀ ਏ, ਸ਼ਬਦ ਦੁਆਰਾ ਅੰਦਰਲਾ ਅਨੁਭਵ ਹੁੰਦਾ ਹੈ। ਹਾਂਜੀ,
ਮੰਨੇ ਨਾਉ ਬਿਸੰਖ ਦਰਗਹਿ ਪਾਵਣਾ।
ਮੰਨੇ ਨਾਉ ਬਿਸੰਖ ਦਰਗਹਿ ਪਾਵਣਾ। ਅਸੰਖ ਤੋਂ ਭਾਵ, ਬਿਸੰਖ ਤੋਂ ਭਾਵ ਹੈ ਅਸੰਖ, ਤੇ ਅਰਥ ਹੈ ਬੇਅੰਤ, ਬੇਅੰਤ ਬਿਸੰਖ, ਬੇਅੰਤ ਤੇ ਆਇਆ ਹੈ ਪ੍ਰਭੂ ਲਈ। ਮੰਨੇ ਨਾਉ ਬਿਸੰਖ, ਜੇ ਪ੍ਰਭੂ ਦਾ ਜੇ ਕੋਈ ਨਾਉ ਮੰਨੇ, ਬਿਸੰਖ ਪ੍ਰਭੂ ਲਈ ਆਇਆ ਇੱਥੇ, ਉਂਝ ਅਰਥ ਹੁੰਦਾ ਬਿਸੰਖ ਦਾ ਕੀ, ਬੇਅੰਤ। ਮੰਨੇ ਨਾਉ ਬਿਸੰਖ, ਜੇ ਕੋਈ ਉਸ ਬੇਅੰਤ ਪ੍ਰਭੂ ਦਾ ਨਾਉ ਮੰਨੇ, ਉਸਦੇ ਨਾਮ ਵਿੱਚ ਵਿਸ਼ਵਾਸ ਰੱਖੇ, ਬਾਣੀ ਵਿੱਚ ਕੋਈ ਵਿਸ਼ਵਾਸ ਧਰੇ। ਮੰਨੇ ਨਾਉ ਬਿਸੰਖ ਦਰਗਹਿ ਪਾਵਣਾ, ਇਸ ਤਰ੍ਹਾਂ ਕਰਕੇ ਉਸਦੀ ਦਰਗਾਹ ਪਾਈ ਦੀ ਹੈ। ਔਰ ਮੈਂ ਇਹ ਵੀ ਆਖਦਾ, ਜਦੋਂ ਵੀ ਦਰਗਾਹ ਦੀ ਗੱਲ ਆਉਂਦੀ ਹੈ ਨਾ, ਤੇ ਅਸੀਂ ਕੋਈ ਬਾਹਰਲੀ ਸਟੇਜ, ਕੋਈ ਬਾਹਰਲਾ ਉਸਦਾ ਟਿਕਾਣਾ ਇਹ ਖਿਆਲ ਕਰਦੇ ਹਾਂ। ਦਰਗਾਹ ਬਾਹਰ ਨਹੀਂ ਹੁੰਦੀ, ਦਰਗਾਹ ਤੁਹਾਡੇ ਹਿਰਦੇ ਘਰ ਵਿੱਚ ਹੈ। ਉਸਦੀ ਦਰਗਾਹ ਨੂੰ ਪਾਉਣਾ ਤੇ ਆਪਣੇ ਅੰਦਰ ਹੀ ਪਾਈਦਾ ਹੈ, ਅੰਦਰ ਹੀ ਉਸਦੀ ਸੇਜਾ ਬਣਦੀ ਹੈ। ਮਨ ਹੀ ਬੰਦਰ ਬਣਦਾ ਇੱਕ ਦਿਨ, ਜਿੱਥੇ ਅਨੁਭਵ ਉਸਨੂੰ ਕਰੀਦਾ। ਹਾਂਜੀ,
ਖਾਲਕ ਕੋ ਆਦੇਸ ਢਾਡੀ ਗਾਵਣਾ।
ਖਾਲਕ ਕੋ ਆਦੇਸ ਢਾਡੀ ਗਾਵਣਾ, ਆਦੇਸ਼ ਕਹਿੰਦੇ ਨੇ ਨਮਸਕਾਰ ਚੁੱਕਣਾ। ਖਾਲਕ ਮਾਲਕ ਪ੍ਰਭੂ, ਉਲਕ ਉਸ ਖਲਕਤ ਨੂੰ ਬਣਾਉਣ ਵਾਲਾ ਖਾਲਕ, ਉਸ ਖਲਕਤ ਨੂੰ ਸਾਜਣ ਵਾਲਾ ਖਾਲਕ। ਖਾਲਕ ਕੋ ਆਦੇਸ਼, ਉਸ ਮਾਲਕ ਪ੍ਰਭੂ ਨੂੰ ਆਦੇਸ਼, ਉਸ ਅੱਗੇ ਸਿਰ ਚੁਕਾਈਏ। ਖਾਲਕ ਕੋ ਆਦੇਸ਼ ਢਾਡੀ ਗਾਵਣਾ, ਢਾਡੀ ਤੇ ਸਦਾ, ਢਾਡੀ ਤੋਂ ਭਾਵ ਕੀਰਤਨੀਆਂ, ਉਸ ਮਾਲਕ ਦੇ ਗੁਣ ਗਾਉਣ ਵਾਲਾ ਤੇ ਸਦਾ ਉਸਦੇ ਗੁਣ ਗਾਉਂਦਾ ਹੈ, ਸਦਾ ਉਸ ਮਾਲਕ ਪ੍ਰਭੂ ਨੂੰ ਆਦੇਸ਼ ਕਰਦਾ ਹੈ, ਉਸ ਅੱਗੇ ਚੁੱਕਦਾ ਹੈ। ਹਾਂਜੀ,
ਨਾਨਕ।
ਹਾਂਜੀ ਹਾਂਜੀ, ਪੂਰ ਰਹੇ ਉਹ ਸਭ ਥਾਂ, ਇਹੀ ਚੀਜ਼ ਹੈ। ਖਾਲਕ ਖਲਕ, ਖਾਲਕ ਪ੍ਰਭੂ, ਖਲਕ ਭਾਵ ਖਲਕਤ, ਖਾਲਕ ਖਲਕ ਉਹ ਜਿਹੜਾ ਪ੍ਰਭੂ ਹੈ ਉਹ ਖਲਕਤ ਵਿੱਚ ਹੈ। ਖਾਲਕ ਖਲਕ, خلق میں خالق خلقت وچ جس دن پاؤ گے پربھو نو پاؤ گے. خالق خلق خلق میں خالق جس دن اس دا انبھو ہوئے گا پرتیتی ہوئے گی یہ خلقت وچ ہی ہوئے گی. مر کے کسے نہیں پربھو نو پایا, مر کے تے پھر جنم ہوندا ہے. جس نے پایا وہ ایتھے جیوندیاں جی ہنے اسے زندگی وچ انبھو کردا ہے. مکتی تے ایتھے ہی ہوندی ہے, بعد وچ مکتی نہیں ہوندی. جس کسے نے پایا وہ اسے جیون وچ ہی پایا. تو آخدے نے خالق خلق وہ جڑا مالک پربھو ہے خلقت وچ وسدا ہے. خلق میں خالق اسے خلقت وچ ہی جس نے انبھو کیتا اس نو پایا. پور رہو سب ٹھائیں ساریاں جگاواں تے وہ موجود ہے, کوئی جگہ اس تو بغیر خالی نہیں. ہاں جی.
نانک جگ جگ ایک من وساونا.
نانک جگ جگ ایک من وساونا. اے نانک, جگا جگانتراں تو ایک پربھو وہ جو چلیا آ رہا ہے اس نو من وچ وسایا ہی کہندے نے اس جیو دا چھٹکارا ہے. ہاں جی.
سلوک میلا دوجا. منتری ہوئے اٹھوں منتری ہوئے اٹھوں ناگی لگے جائے اپن ہتھی اپنے دے کوچا آپے لائے.
اپن ہتھی اپنے دے اکٹھا پڑھنا ہے. اپنے ہتھی اپنے دے کوچا آپے لائے. کہتے نے منتری ہوئے اٹھویا. گرو انگد دیو جی مہاراج بڑی پارلے درجے دی گل کردے نے. کہندے نے منتری ہوئے اٹھویا. پرانے زمانے وچ جے کوئی زہریلا جیو جنت لڑ جائے تے اس دا زہر منتراں دوارا اتارن دی کوشش کریا کردے سن. ایک طریقہ ہوندا سی, مانیتا سمجھو کہ منتر پڑھیا تے زہر اتر گیا. یہ بھی ہو سکتا ہے کہ منتر اے نہیں میں کہہ سکتا چل دے ہونگے کہ نہیں. جب بچ گیا تے سمجھو مانتری سچا نکلیا. جب بندہ مر گیا تے اور کوئی بہانہ ڈھونڈ لیندا ہوئے گا مانتری بچن دا. تو ایتھے آخدے کی نے منتری ہوئے اٹھویا. ٹھوئے جڑے ہوندے نے لڑ جاندے نے ڈنگ مار دے نے. کہندے نے کوئی اس دا ماندری ہووے منتر جاندا ہووے ٹھویاں دا زہر اتارنا. منتری ہوئے ٹھویاں ناگی لگا جائے تے ناگاں نوں جا کے ہتھ پا لے کہ بھئی میں تے منتر جاندا ہی ہے زہر اتارن دا تے ناگاں نوں ہتھ جا پائے تے ناگ جے ڈس جائے تے او مرے گئی. منتری ہوئے ٹھویاں ناگی لگا جائے اپن ہتھیں اپنے دے کوچا آپے لائے. کوچا کہندے نے چواتی بڑدی لکڑ. یہ تو انج ہے جی میں بڑدی لکڑ نال اپنے آپ نو اگ لا لینی, پاو سوئیسائڈ کمٹ کر لینا. سمجھانا کی چاہتے نے؟ سمجھانا یہ چاہتے نے کہ تھوڑی مت والے من مکھ بندے کئی واری جو کچھ بہتا جاندے نہیں گرمکھاں نال اڈا لا لیندے نے, انہاں نال واد وواد چ اتر جاندے نے. کہندے نے اے تے اپنے آپ نوں چواتی لان برابر ہے, اپنی بربادی کرن برابر ہے. گرمکھاں نال اڈا لاونا اے تے اپنے آپ نوں جویں چواتی لا لئی. کوچا چواتی بڑ دی لکڑ ہوئے نا. پرانے زمانے چ دیوا سلائی عام نہیں سی ہوندی. کی ہوندا کہ ایتھے اگ بڑھ رہی ہے ایتھوں لکڑ چکی بڑی لاٹ دوجے پاس لے گئے. وہ بڑی لکڑ نو چواتی آخدے سن. چواتی یا ایتھے ورتا جڑا لفظ تو آخدے نے کوچا. اس نے کوچا بھی آخدے سن. تو آخدے نے منتری ہوئے اٹھویا ناگی لگا جائے اپن ہتھی اپنے دے. اپنے ہتھی خود اپنے آپ نو اپنے دے اکٹھا پڑھنا. کوچا آپے لائے چواتی اپنے آپ نو لا لیندا ہے. بھاو ਇਹ ਤੇ ਇੰਜ ਹੈ ਜਿਵੇਂ ਆਪਣੇ ਆਪ ਨੂੰ ਅੱਗ ਲਾ ਲੈਣੀ, ਸੁਈਸਾਈਡ ਕਮਿਟ ਕਰ ਲੈਣਾ। ਭਾਵ ਆਪਣੀ ਆਤਮਾ ਨੂੰ ਬੰਦਾ ਡੇਗ ਲੈਂਦਾ, ਆਪਣੀ ਆਤਮਾ ਨੂੰ ਗਿਰਾ ਲੈਂਦਾ ਹੈ, ਕਿਉਂਕਿ ਸੋਝੀ ਆਪ ਨੂੰ ਨਹੀਂ, ਉਹ ਜੋ ਸੋਝੀਵਾਨ ਪੁਰਸ਼ ਹੈ ਜੋ ਸਮਝਾ ਰਿਹਾ ਉਸ ਨਾਲ ਆਡਾ ਲਾ ਲੈਣਾ ਜਾਂ ਉਸ ਨਾਲ ਵਾਦ ਵਿਵਾਦ ਖੜਾ ਕਰ ਲੈਣਾ, ਇਹ ਤੇ ਇੰਜ ਹੈ ਕਿ ਜਿਵੇਂ ਆਪਣੇ ਆਪ ਨੂੰ ਚੁਆਤੀ ਲਾ ਲੈਣੀ, ਕਿਉਂਕਿ ਉਸ ਵਿੱਚ ਭਲਾ ਨਹੀਂ ਆਪਣਾ। ਤਾਂ ਫਿਰ ਅੱਗੇ ਕੀ ਆਖਦੇ ਨੇ,
ਹੁਕਮ ਪਿਆ ਤੁਰ ਕਸ ਖਸਮ ਕਾ ਅਤੀ ਹੂੰ ਧੱਕਾ ਖਾਏ।
ਹੁਕਮ ਪਿਆ ਤੁਰ ਖਸਮ ਕਾ ਅਤੀ ਹੂੰ ਧੱਕਾ ਖਾਏ। ਐਸਾ ਕਰਨ ਵਾਲਾ ਹੁਕਮ ਪਿਆ ਤੁਰ ਖਸਮ ਕਾ, ਇਹ ਮੰਨ ਲਓ ਕਿ ਗੁਰਮੁਖ ਨੂੰ ਤੰਗ ਕਰਨ ਵਾਲਾ ਤੁਰੋਂ ਮਾਲਕ ਦਾ ਹੁਕਮ ਸਹਿੰਦਾ ਹੈ ਦੁੱਖ ਦਾ। ਕਿਉਂ? ਅਤੀ ਹੂੰ ਧੱਕਾ ਖਾਏ। ਅਤੀ ਕੀ ਹੈ? ਅਤੀ ਕਹਿੰਦੇ ਨੇ ਜ਼ਿਆਦਤੀ, ਮੂਰਖਤਾ, ਅਤੀ ਐਕਸਟ੍ਰੀਮ। ਆਪਣੀ ਅਤੀ ਦੇ ਕਾਰਨ, ਆਪਣੇ ਐਕਸਟ੍ਰੀਮ ਗੰਦੇ ਸੁਭਾਅ ਦੇ ਕਾਰਨ, ਆਪਣੀ ਅਤੀ ਮੂਰਖਤਾ ਦੇ ਕਾਰਨ, ਅਤੀ ਮੂਰਖਤਾ ਕਹਿ ਲਓ, ਆਪਣੀ ਮੂਰਖਤਾ ਦੇ ਕਾਰਨ ਕੀ ਹੁੰਦਾ ਹੈ? ਅਤੀ ਹੂੰ ਧੱਕਾ ਖਾਏ, ਭਾਵ ਧੱਕਾ ਖਾਣਾ, ਨੁਕਸਾਨ ਕਰਾ ਲੈਣਾ। ਆਪਣੀ ਮੂਰਖਤਾ ਦੇ ਕਾਰਨ ਉਹ ਆਪਣਾ ਨੁਕਸਾਨ ਕਰਾ ਲੈਂਦਾ, ਕਿਉਂਕਿ ਗੁਰਮੁਖ ਦੇ ਪਿੱਛੇ ਤੇ ਮਾਲਕ ਦੀ ਸੱਤਾ ਹੈ, ਗੁਰਮੁਖ ਦੇ ਨਾਲ ਸਦਾ ਪ੍ਰਭੂ ਦਾ ਹੱਥ ਹੈ। ਤੋ ਕਹਿੰਦੇ ਨੇ ਕਿ ਜਿਹੜਾ ਮਨਮੁਖ ਗੁਰਮੁਖ ਨਾਲ ਆਡਾ ਲਾ ਲੈਂਦਾ ਹੈ, ਉਹ ਮਨਮੁਖ ਆਪਣਾ ਨੁਕਸਾਨ ਕਰਾ ਲੈਂਦਾ ਹੈ। ਅਤੀ ਹੂੰ ਧੱਕਾ ਖਾਏ। ਹਾਂਜੀ,
ਗੁਰਮੁਖ ਸਿਓ ਮਨਮੁਖ ਅੜੇ ਡੁੱਬੇ ਹੱਕ ਨਿਆਏ।
ਹੁਣ ਇੱਥੇ ਸਾਫ ਇਸ ਪੰਕਤੀ ਦੇ ਵਿੱਚ ਸਮਝਾ ਦਿੰਦੇ ਨੇ ਪਾਤਸ਼ਾਹ, ਗੁਰਮੁਖ ਸਿਓ ਮਨਮੁਖ ਅੜੇ ਆਡਾ ਲਾ ਲਵੇ। ਗੁਰਮੁਖ ਨਾਲ ਗੁਰਮੁਖ ਸਿਓ ਮਨਮੁਖ ਅੜੇ, ਮਨਮੁਖ ਆਡਾ ਲਾ ਲਵੇ। ਡੁੱਬੇ ਹੱਕ ਨਿਆਏ, ਤੋਂ ਮਨਮੁਖ ਡੁੱਬੇਗਾ। ਇਹ ਹੱਕ ਦਾ ਨਿਆਂ ਹੈ, ਇਹ ਖੁਦਾ ਦਾ ਨਿਆਂ ਹੈ, ਇਹ ਰੱਬ ਦਾ ਨਿਆਂ ਹੈ, ਰੱਬ ਦਾ ਫੈਸਲਾ ਹੈ। ਮਨਮੁਖ ਗੁਰਮੁਖ ਨਾਲ ਆਡਾ ਲਾ ਲਵੇ, ਉਹ ਡੁੱਬੇਗਾ, ਇਹ ਪ੍ਰਭੂ ਦਾ ਫੈਸਲਾ ਹੈ। ਹੱਕ ਪ੍ਰਭੂ, ਨਿਆਏ ਫੈਸਲਾ, ਇਹ ਫੈਸਲਾ ਉਸ ਵੱਲੋਂ ਉਤਲੀ ਕਚਹਿਰੀ ਚੋਂ ਇਹ ਫੈਸਲਾ ਹੈ ਕਿ ਜੇ ਮਨਮੁਖ ਅੜੇਗਾ ਗੁਰਮੁਖ ਨਾਲ ਤੇ ਆਪਣਾ ਨੁਕਸਾਨ ਕਰਾਏਗਾ। ਹਾਂਜੀ,
ਦੋਹਾਂ ਸਿਰਿਆਂ ਆਪੇ ਖਸਮ ਵੇਖੇ ਕਰ ਵਿਉਪਾਏ।
ਦੋਹਾਂ ਸਿਰਿਆਂ ਆਪੇ ਖਸਮ ਵੇਖੇ ਕਰ ਵਿਉਪਾਏ। ਤਾਂ ਕਹਿੰਦੇ ਨੇ ਦੋਹਾਂ ਸਿਰਿਆਂ ਆਪੇ ਖਸਮ ਵੇਖੇ। ਦੋ ਸਿਰੇ ਕਿਹੜੇ ਦੱਸੇ ਨੇ? ਮਨਮੁਖ ਤੇ ਗੁਰਮੁਖ। ਇੱਕ ਸਿਰਾ ਮਨਮੁਖ ਜੋ ਮਨ ਪਿੱਛੇ ਤੁਰ ਰਿਹਾ, ਇੱਕ ਸਿਰਾ ਗੁਰਮੁਖ ਜੋ ਗੁਰੂ ਦੇ ਲੜ ਲੱਗਾ। ਤੋ ਆਖਦੇ ਨੇ ਕਿ ਦੋਹਾਂ ਸਿਰਿਆਂ ਆਪੇ ਖਸਮ, ਮਨਮੁਖ ਵਿੱਚ ਵੀ ਪ੍ਰਭੂ ਦੀ ਜੋਤ ਹੈ, ਗੁਰਮੁਖ ਵਿੱਚ ਵੀ ਪ੍ਰਭੂ ਦੀ ਜੋਤ ਹੈ, ਦੋਨਾਂ ਵਿੱਚ ਹੀ ਪ੍ਰਭੂ ਦੀ ਜੋਤ ਹੈ। ਔਰ ਜੋਤ ਟਿਕਾ ਕੇ ਦੋਹਾਂ ਦੀ ਸੰਭਾਲ ਉਹੀ ਕਰ ਰਿਹਾ ਹੈ, ਮਨਮੁਖ ਦੀ ਸੰਭਾਲ ਵੀ ਉਹੀ ਕਰ ਰਿਹਾ ਹੈ ਤੇ ਗੁਰਮੁਖ ਦੀ ਵੀ ਉਹੀ ਕਰ ਰਿਹਾ ਹੈ, ਉਹ ਮਾਲਕ ਪ੍ਰਭੂ ਹੀ ਕਰ ਰਿਹਾ ਹੈ। ਤੇ ਅੱਗੇ ਕੀ ਕਹਿੰਦੇ ਨੇ? ਕਰ ਵਿਉਪਾਏ, ਵਿਪਿਆਏ ਨਿਰਣਾ। ਹੁਣ ਗੁਰਮੁਖ ਦੇ ਵਿੱਚ ਵੀ ਹੋ ਤੇ ਮਨਮੁਖ ਵਿੱਚ ਵੀ ਹੋ ਤੇ ਨਿਆਂ ਕਰਨ ਵਾਲਾ, ਸਜ਼ਾ ਕਿਸ ਨੂੰ ਮਿਲਣੀ ਚਾਹੀਦੀ ਹੈ, ਇਸ ਦਾ ਨਿਰਣਾ ਕਰਨ ਵਾਲਾ ਵੀ ਉਹ ਆਪ ਹੀ ਹੈ। ਦੋਹਾਂ ਵਿੱਚ ਵੀ ਉਹੀ ਬੈਠਾ ਹੈ ਤੇ ਉੱਤੇ ਫੈਸਲਾ ਕਰਨ ਵਾਲਾ ਵੀ ਆਪ ਹੀ ਹੈ। ਭਾਵ ਮਨਮੁਖ ਵੀ ਕੋਈ ਦੂਸਰਾ ਤੀਸਰਾ ਨਹੀਂ ਹੈ, ਉੱਥੇ ਵੀ ਪ੍ਰਭੂ ਦੀ ਜੋਤ ਹੈ, ਗੁਰਮੁਖ ਵਿੱਚ ਵੀ ਪ੍ਰਭੂ ਦੀ ਜੋਤ ਹੈ, ਫੈਸਲਾ ਕਰਨ ਵਾਲਾ ਵੀ ਉਹ ਆਪ ਹੈ, ਕਿਸ ਨੂੰ ਸਦਾ ਮਿਲਣੀ ਚਾਹੀਦੀ ਹੈ। ਤਾਂ ਕਹਿੰਦੇ ਨੇ ਇਹ ਤੇ ਉਸਦੀ ਖੇਡ ਹੈ, ਇਹ ਖੇਡ ਕਰਕੇ ਉਹ ਵੇਖ ਰਿਹਾ, ਆਪਣੀ ਖੇਡ ਰਚ ਕੇ ਉਹ ਵੇਖ ਰਿਹਾ, ਇਹ ਮਾਲਕ ਦੀ ਖੇਡ ਹੈ। ਖੇਡਣ ਵਾਲਾ ਵੀ ਆਪ ਹੈ, ਖੇਡ ਵੀ ਉਸੇ ਦੀ ਰਚੀ ਹੈ। ਹਾਂਜੀ,
ਨਾਨਕ ਐਵੇਂ ਜਾਣੀਏ ਸਭ ਕੁਛ ਤਿਸੈ ਰਜਾਏ।
ਨਾਨਕ ਐਵੇਂ ਜਾਣੀਏ ਸਭ ਕੁਛ ਤਿਸੈ ਰਜਾਏ। ਹੇ ਨਾਨਕ, ਇਹ ਜਾਣ ਲਾਓ ਕਿ ਮਾਲਕ ਦੀ ਰਜ਼ਾ ਇਵੇਂ ਵਰਤਣੀ ਹੈ। ਜੋ ਹੁੰਦਾ ਹੈ ਮਾਲਕ ਦੀ ਰਜ਼ਾ ਅਨੁਸਾਰ ਹੁੰਦਾ ਹੈ, ਭਾਵ ਉਸਦੇ ਹੁਕਮ ਤੋੜੇ ਨਹੀਂ ਜਾ ਸਕਦੇ। ਹੁਣ ਜੇ ਹੁਕਮ ਬੱਝਾ ਹੈ ਕੀ, ਇੱਥੇ ਦੇਖਿਆ ਨਾ ਬੱਝਾ ਹੁਕਮ, ਸਮਝਾ ਗਏ ਨਹੀਂ ਕਿ ਹੁਕਮ ਬੱਝਾ ਕੀ, ਕਿ ਜੇ ਮਨ ਮੁਕਾੜੇਗਾ ਗੁਰਮੁਖ ਨਾਲ, ਹਾਲਾਂਕਿ ਦੋਹਾਂ ਵਿੱਚ ਪਰਮਾਤਮਾ ਵਸਦਾ ਹੈ, ਲੇਕਿਨ ਫੈਸਲਾ ਗੁਰਮੁਖ ਦੇ ਹੱਕ ਵਿੱਚ ਹੋਏਗਾ, ਮਨਮੁਖ ਸਜ਼ਾ ਪਾਏਗਾ। ਇਹ ਉਸਦਾ ਹੁਕਮ ਹੈ, ਇਹ ਉਸਦੀ ਰਜ਼ਾ ਹੈ, ਇਹ ਵਰਤ ਕੇ ਰਹੇਗੀ, ਇਹ ਬਦਲੀ ਨਹੀਂ ਜਾ ਸਕਦੀ। ਤਾਂ ਕਹਿੰਦੇ ਨੇ ਇਹ ਜੋ ਨਿਆਂ ਉਸਨੇ, ਇਹ ਜੋ ਫੈਸਲੇ ਉਸਨੇ ਬਣਾ ਦਿੱਤੇ ਨੇ, ਇਹ ਬਦਲੇ ਨਹੀਂ ਜਾ ਸਕਦੇ। ਹਾਂਜੀ,
ਮਹਿਲਾ ਦੂਜਾ। ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ।
ਦੇਖਿਆ, ਇਸ ਨੂੰ ਪਾਰਖ ਨਾ ਆਖਣਾ, ਨਾਨਕ ਪਰਖ, ਇਹ ਔਂਕੜ ਬੋਲੇਗਾ, ਇਸ ਨੂੰ ਪਾਰਖੂ ਆਖਾਂਗੇ, ਇਸ ਨੂੰ ਪਾਰਖ ਨਹੀਂ ਆਖਾਂਗੇ। ਹੁਣ ਇਹ ਪਾਰਖ ਨਹੀਂ ਰਿਹਾ, ਹੁਣ ਇਹ ਪਾਰਖੂ ਹੋ ਗਿਆ, ਔਂਕੜ ਬੋਲੇਗਾ, ਦੁਲੈਂਕੜੇ ਵਾਂਗੂ ਬੋਲੇਗਾ। ਹੈ ਔਂਕੜ, ਲੇਕਿਨ ਦੁਲੈਂਕੜੇ ਵਾਂਗੂ ਇਸ ਦੀ ਆਵਾਜ਼ ਨਿਕਲੇਗੀ। ਹਾਂਜੀ, ਹੁਣ ਆਖਿਆ ਕੀ ਇਹ ਪਾਤਸ਼ਾਹ ਨੇ, ਨਾਨਕ ਪਰਖ ਹੈ ਆਪ ਕੋ ਤਾਂ ਪਾਰਖੂ ਜਾਣ। ਕੀ ਉਸ ਪਾਰਖੂ ਪਰਮਾਤਮਾ ਨੂੰ ਜਾਣਨਾ ਹੈ ਤੇ ਪਹਿਲਾਂ ਆਪਣੇ ਆਪ ਨੂੰ ਬੁੱਝਣਾ ਸਿੱਖ। ਜੇ ਆਪਣੇ ਆਪ ਨੂੰ ਹੀ ਨਹੀਂ ਤੂੰ ਸਮਝਿਆ, ਤੂੰ ਪਰਮਾਤਮਾ ਨੂੰ ਕੀ ਜਾਣੇਗਾ? ਜਿਹੜਾ ਆਪਣੇ ਆਪ ਨੂੰ ਪਹਿਲਾਂ ਪਰਖਦਾ ਏ, ਬੁੱਝਦਾ ਏ, ਆਪਣੀ ਪਰਖ ਪਹਿਲਾਂ ਆਪ ਕਰਦਾ ਏ, ਉਹ ਮਾਲਕ ਨੂੰ ਪਾ ਸਕਦਾ ਹੈ। ਜਿਸਨੇ ਆਪਣੀ ਜੋਤ ਹੀ ਨਹੀਂ ਵੇਖੀ ਕਿ ਮੈਂ ਕੀ ਹਾਂ, ਉਹ ਮਾਲਕ ਦੀ ਜੋਤ ਕਿਵੇਂ ਵੇਖੇਗਾ? ਆਪਣੀ ਜੋਤ ਹੀ ਜਿਸਨੇ ਨਹੀਂ ਤੱਕੀ, ਉਹ ਮਾਲਕ ਨੂੰ ਕਿਵੇਂ ਪਾਵੇਗਾ? ਆਖਿਆ ਫਿਰ ਦੁਹਰਾ ਦਿਆਂ, ਨਾਨਕ ਪਰਖ ਹੈ ਆਪ ਕੋ ਤਾਂ ਪਾਰਖੂ ਜਾਣ। ਤਦ ਉਸ ਪਾਰਖੂ ਮਾਲਕ ਨੂੰ ਤੁਸੀਂ ਆਪਣੇ ਅੰਦਰ ਜਾਣ ਸਕੋਗੇ। ਜਦ ਤੱਕ ਤੁਸੀਂ ਆਪਣੇ ਆਪ ਨੂੰ ਨਹੀਂ ਪਹਿਚਾਣਦੇ, ਆਪਣੀ ਜੋਤ ਨੂੰ ਨਹੀਂ ਜਾਣਦੇ, ਆਪਣੇ ਚੰਗੇ ਮੰਦੇ ਸੁਭਾਅ ਨੂੰ ਪਰਖਦੇ ਨਹੀਂ, ਆਪਣੀਆਂ ਭੈਣਾਂ ਦੂਰ ਨਹੀਂ ਕਰਦੇ, ਤਦ ਤੱਕ ਮਾਲਕ ਪ੍ਰਭੂ ਨੂੰ ਕਿਵੇਂ ਪਾਓਗੇ, ਕਿਵੇਂ ਉਸ ਨੂੰ ਅੰਦਰ ਵੇਖ ਲਓਗੇ? ਹਾਂਜੀ,
ਰੋਗ ਦਾਰੂ ਦੋਵੇਂ ਬੁਝੇ ਤਾਂ ਵੈਦ ਸਜਾਣ।
ਹੁਣ ਇਹ ਦੱਸਿਆ ਨਾ, ਚੰਗਿਆਈਆਂ ਵੀ ਨੇ ਮਨੁੱਖ ਚ, ਬੁਰਿਆਈਆਂ ਵੀ ਨੇ। ਬੁਰਿਆਈਆਂ ਨੂੰ ਜਾਣ ਕੇ ਬੁਰਿਆਈਆਂ ਤੋਂ ਹਟਣਾ ਹੈ ਤੇ ਚੰਗਿਆਈਆਂ ਨੂੰ ਬੁੱਝ ਕੇ ਇਹ ਵਧਾਣੀਆਂ ਨੇ। ਤੋ ਆਖਿਆ ਕੀ ਇਹ, ਕਹਿੰਦੇ ਨੇ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ। ਸੁਜਾਣ ਸਿਆਣਾ, ਸਿਆਣਾ ਵੈਦ ਕਿਸ ਨੂੰ ਆਖੀਦਾ, ਸੁਜਾਣ ਵੈਦ ਕਿਸ ਨੂੰ ਆਖੀਦਾ? ਜਿਹੜਾ ਪਹਿਲਾਂ ਰੋਗ ਵੀ ਬੁੱਝੇ ਤੇ ਫਿਰ ਦਾਰੂ ਵੀ ਲੱਭੇ। ਹੁਣ ਰੋਗ ਜਾਣ ਲਿਆ ਤੇ ਦਾਰੂ ਨਾ ਜਾਣਿਆ, ਵੈਦ ਹੋਵੇ ਰੋਗ ਤੇ ਫੜ ਲਵੇ ਕਿ ਆਹ ਬਿਮਾਰੀ ਇਹ, ਪਰ ਬਿਮਾਰੀ ਦਾ ਇਲਾਜ ਨਾ ਜਾਣਦਾ ਹੋਵੇ ਤੇ ਉਹ ਵੈਦ ਕਾਹਦਾ, ਤੇ ਉਹ ਵੀ ਵੈਦ ਕਾਹਦਾ ਜਿਹੜਾ ਦਵਾਈਆਂ ਨਾਲ ਭਰਿਆ ਹੋਵੇ ਪਰ ਰੋਗ ਜਾਣਦਾ ਨਾ ਹੋਵੇ, ਪਤਾ ਨਾ ਹੋਵੇ ਦਵਾਈ ਕਿਹੜੀ ਕੰਮ ਆਏਗੀ। ਤਾਂ ਕਹਿੰਦੇ ਨੇ ਸੁਜਾਣ ਵੈਦ ਤੇ ਉਹ ਹੈ ਜਿਹਨੂੰ ਰੋਗ ਦਾ ਵੀ ਪਤਾ ਹੋਵੇ ਤੇ ਜਿਹਦੇ ਕੋਲ ਦਾਰੂ ਵੀ ਹੋਵੇ ਉਹਨੂੰ ਪਤਾ ਹੈ ਕਿ ਦਾਰੂ ਕਿਹੜਾ ਕੰਮ ਆਏਗਾ। ਜਿਹੜਾ ਰੋਗ ਵੀ ਜਾਣਦਾ ਹੈ ਤੇ ਉਸ ਰੋਗ ਦਾ ਦਾਰੂ ਵੀ ਜਾਣਦਾ ਹੈ। ਭਾਵ ਕੀ ਹੈ, ਸਮਝਾ ਕੀ ਰਹੇ ਨੇ ਕਿ ਸਿਆਣਾ ਮਨੁੱਖ ਤੇ ਉਹੀ ਹੈ ਜਿਹੜਾ ਆਪਣੇ ਵਿਕਾਰਾਂ ਨੂੰ ਸਮਝ ਲੈਂਦਾ ਹੈ ਤੇ ਉਹਨਾਂ ਵਿਕਾਰਾਂ ਨੂੰ ਦੂਰ ਕਰਨ ਦਾ ਇਲਾਜ ਵੀ ਗੁਰੂ ਪਾਸੋਂ ਜਾਣ ਲੈਂਦਾ ਹੈ ਕਿ ਉਹ ਇਲਾਜ ਕੀ ਹੈ, ਉਹ ਵਿਕਾਰ ਦੂਰ ਕਿਵੇਂ ਕਰਨੇ ਨੇ, ਉਸਦਾ ਦਾਰੂ ਕੀ ਹੈ। ਨਾਮ ਬਾਣੀ ਦਾਰੂ ਹੈ ਵਿਕਾਰਾਂ ਦਾ, ਇਹ ਵੀ ਉਹਨੂੰ ਪਤਾ ਹੈ। ਇਹ ਪਤਾ ਹੋਵੇ ਤਾਂ ਹੀ ਉਹ ਚੰਗਾ ਵੈਦ ਹੈ, ਤਾਂ ਹੀ ਆਪਣੀਆਂ ਬਿਮਾਰੀਆਂ ਦੂਰ ਕਰੇਗਾ। ਪਹਿਲੀ ਗੱਲ ਤੇ ਕਮੀਆਂ ਦਾ ਪਤਾ ਹੋਣਾ ਚਾਹੀਦਾ ਹੈ, ਰੋਗਾਂ ਦਾ। ਭਾਵ ਕੀ ਕਿ ਮੈਂ ਕਿਸ ਕਿਸ ਰੋਗ ਦਾ ਸ਼ਿਕਾਰ ਹਾਂ, ਕਿਹੜੀਆਂ ਕਮੀਆਂ ਨੇ ਮੇਰੇ ਵਿੱਚ, ਕਿਸ ਕਰਕੇ ਮੈਂ ਡਿੱਗਦਾ। ਇਹ ਕਮੀਆਂ ਦਾ ਜੇ ਗਿਆਨ ਹੋਵੇ ਮਨੁੱਖ ਨੂੰ ਤੇ ਫਿਰ ਨਾਲ ਇਹ ਵੀ ਸੋਝੀ ਹੋਵੇ ਕਿ ਇਹ ਕਮੀਆਂ ਮੇਰੇ ਕੋਲੋਂ ਬਾਣੀ ਤੋਂ ਬਗੈਰ ਦੂਰ ਨਹੀਂ ਹੋਣੀਆਂ, ਨਾਮ ਜਪੇ ਤੋਂ ਬਗੈਰ ਇਹ ਕਮੀਆਂ ਦੂਰ ਨਹੀਂ ਹੋਣੀਆਂ। ਚੰਗਾ ਬਣਨ ਦੀ ਕੋਸ਼ਿਸ਼ ਕਰਾਂ ਤਦ ਵੀ ਚੰਗਾ ਬਣ ਨਹੀਂ ਸਕਾਂਗਾ, क्योंकि विकारी मन विकारा नू हटा नहीं सकता। मन ही रोगी है ते रोगी मन अपने रोग खुद किवे हटा लेगा। और डॉक्टर भी बीमार होवे ते दूसरे तीसरे डॉक्टर दी सलाह ले जाए जाके। फिर इलाज भी चाहिदा है तो गुरु इलाज दसदा है ते इलाज गुरु को इक्को ही है। ऐसा दारू लोड़ लो जो वंजे रोगां कान जो सारे रोगां नू कान कर देंदा है जो सारे रोग खत्म कर देंदा है ते बाणी है गुरु इक्को ही दंद है। सारे रोगां दा कान करने वाला इक्को ही दवाई है इक्को दारू। हां जी
वाट न करी मामला जाने मेहमान
वाट न करी मामला जाने मेहमान मेहमान वाट आखदे ने राह वाट न करी मामला राह दा मुसाफिर होवे ना त्यो मामले खड़े नहीं करदा भाव चमेले खड़े नहीं करदा। एक रात किते ठहरना मुसाफिर बन के उन्हों उथे एक रात ठहरना ते चमेले खड़े कर ले लड़ाइयां झगड़े खड़े कर ले तो फिर वो दूसरे दिन उथों किवें विदा हो सकेगा किवें जगह छड़ सकेगा। कहिंदे ने वाट ना करी मामला राह दा जड़ा मुसाफिर है ओ मुसाफिर अपने आप नू जानदा होया राह दे विच झगड़े झेड़े खड़े नहीं करदा अपने आप नू जाने मेहमान ओ ते इक राह दा मुसाफिर समझदा है कि मैं ते इत्थे थोड़ी देर टिकना मैं ते झमेले खड़े करन नहीं आया मैं ते मुसीबतां खड़ियां नहीं करनियां क्योंकि मैं ते रात कट के टुर जाना है। तो सारे जीव मेहमान ने इस धरती ते आ जिंदगी रूपी रात गुजार के तो तुर जाना है पर असी ते झमेले खड़े कर लेने हैं वड्डे वड्डे। तो फिर कहिंदे ने कि उन समझ आ जांदी है मनुख नू जड़ा गुरु दे लड़ लगदा है कि वाट ना करी मामला ओ ए गल गुरु समझा देंदा है उसनू कि भई तू ते मेहमान है चंद दिहाड़े दा इत्थे इस करके तू बहुते रिझेवियां विच ना पै बहुते वड़ेवें चमेले ना इकट्ठे कर वाट ना करी मामला जाने मेहमान अपने आप नू मेहमान जान। हां जी
मूल जान गल्ला करे हान लाए हान
मूल जान मूल आख्या प्रभु नू प्रभु नाल जान पछाण पाके मूल जान गल्ला करे प्रभु नाल गल्ला करदा है वो मूल जान ओ मुड है साडा ओ मूल है उस तो सी निखड़े हां ओ साडा घर है उसनु उस प्रभु घर नू उस प्रभु मुड नू पछाण के ओ प्रभु नाल सांझ पांदा है ओदे नाल गल्ला करदा है मूल जान गल्ला करे हानी लाए हान ए हान लाए हान नहीं है हानी लाए हान ए भी सियारी ब्यारी अंगू बोलेगी हानी हान दे विच फिर देने हानी सदा हान विच फिर देने गुरमुख सदा सत्संग विच बैठेगा गुरमुख दा गुरमुख दे हानी कौन ने सत्संगी सत्संगत करन वाले ए हान ने तो गुरमुख ते अपने सत्संगी वीरां विच बैठेगा उत्थों कुछ सिखेगा ओ चमेलियां विच नहीं पाएगा ओ जान लेगा कि मैं ते रात दा मेहमान है मैं ते जो लाहा खटना है ओ खटना है ते ओ सत्संग विच आके बैठेगा। तो मूल जान गल्लां करे अपने प्रभु नू अपना मुढ जान के उस नाल ओ गल्लां करदा है गल्लां किवें करनियां होंदियां ने प्रभु नाल आ बाणी पढ़नी रब्बी बाणी पढ़नी ए प्रभु नाल गल्लां करनियां ने ए उस नाल गलबात करनी है ए बोल किसे इंसान दे बोल नहीं हुंदे बाणी कदे किसे दे बोल नहीं हां आपो बोलना जानदा मैं कहया सब हुक्म आओ जियो जे बाणी मनुख नू मनुखी बोल जानोगे ते बाणी दी सत्ता जांदी रही तुहाडे लई। ਤੁਹਾਡੇ ਲਈ। ਜਿਹੜਾ ਬਾਣੀ ਨੂੰ ਮਨੁੱਖ ਦੀ ਉਚਾਰੀ ਹੋਈ ਬਾਣੀ ਸਮਝਦਾ ਹੈ, ਕਿਸੇ ਗੁਰੂ ਵਿਅਕਤੀ ਦੀ ਆਪਣੀ ਬਾਣੀ ਉਚਾਰੀ ਹੋਈ ਸਮਝਦਾ ਹੈ, ਉਹ ਬਾਣੀ ਦਾ ਸਾਰਾ ਅਸਰ ਗਵਾ ਬੈਠਦਾ ਹੈ ਆਪਣੇ ਲਈ, ਕਿਉਂਕਿ ਕਿਸੇ ਗੁਰੂ ਦੀ ਉਚਾਰੀ ਹੋਈ ਬਾਣੀ ਨਹੀਂ ਹੈ, ਇਹ ਤਾਂ ਬਾਣੀ ਉੱਤੋਂ ਆਈ ਹੈ। ਇਸੇ ਕਰਕੇ ਆਖਿਆ ਬਾਬੇ ਨੇ, ਹਾਂ ਆਪੂ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਦਿਓ। ਪੜ੍ਹੀਏ ਜਨਮ ਸਾਖੀ, ਬਾਰ ਬਾਰ ਥਾਂ ਥਾਂ ਤੇ ਲਿਖਿਆ, ਕੀ ਲਿਖਿਆ ਹੈ, ਮਰਦਾਨਿਆ ਰਬਾਬ ਸੰਭਾਲ, ਬਾਣੀ ਆਈ ਹੋ। ਇਹ ਤਾਂ ਨਹੀਂ ਆਖਿਆ ਮਰਦਾਨਿਆ ਰਬਾਬ ਸੰਭਾਲ ਮੈਂ ਬਾਣੀ ਉਚਾਰਨ ਲੱਗਾ, ਬਾਣੀ ਆਈ ਹੋ, ਉਤਰੀ ਏ, ਇਹ ਆਕਾਸ਼ਵਾਣੀ ਹੈ, ਇਹ ਮਾਲਕ ਦੀ ਬਖਸ਼ਿਸ਼ ਹੈ, ਇਹ ਉੱਥੋਂ ਆਈ ਹੈ। ਜੇ ਮਨੁੱਖੀ ਬੋਲ ਸਮਝ ਲਓਗੇ ਤੇ ਸੱਤਾ ਕੋਈ ਨਹੀਂ, ਫਿਰ ਤੇ ਕਵਿਤਾ ਹੋ ਗਈ, ਮਨੁੱਖ ਵੀ ਕਵਿਤਾ ਉਚਾਰਦਾ ਹੈ, ਬਾਣੀ ਕਵਿਤਾ ਨਹੀਂ ਹੈ, ਕਵਿਤਾ ਵਿੱਚ ਰਚੀ ਗਈ ਹੈ ਪਰ ਇਹ ਕਵਿਤਾ ਨਹੀਂ ਹੈ, ਕਾਵਿਕ ਢੰਗ ਹੈ ਲਿਖਣ ਦਾ ਪਰ ਇਹ ਕਵਿਤਾ ਨਹੀਂ ਹੈ, ਇਹ ਤੇ ਰੱਬੀ ਗੋਸ਼ਟ ਹੈ। ਤੋ ਬਾਣੀ ਪੜ੍ਹਨੀ, ਖਸਮ ਪ੍ਰਭੂ ਨਾਲ ਗੱਲਾਂ ਕਰਨੀਆਂ ਨੇ। ਤੋ ਆਖਿਆ ਕੀ ਹੈ, ਕਹਿੰਦੇ ਨੇ ਮੂਲ ਜਾਣ ਗੱਲਾਂ ਕਰੇ, ਪ੍ਰਭੂ ਨੂੰ ਆਪਣਾ ਮੁੱਢ ਜਾਣ ਕੇ, ਉਸ ਪ੍ਰਭੂ ਨਾਲ ਉਸਨੂੰ ਆਪਣਾ ਜਾਣ ਕੇ ਉਹਦੇ ਨਾਲ ਗੱਲਾਂ ਕਰਦਾ ਹੈ। ਹਾਣੀ ਲਾਏ ਹਾਣ, ਸਤਸੰਗ ਵਿੱਚ ਆ ਕੇ ਸਤਸੰਗੀਆਂ ਵਿੱਚ ਬਹਿੰਦਾ ਹੈ।
ਲੱਭ ਨ ਚੱਲੇ ਸੱਚ ਰਹੇ ਸੋ ਵਿਸਟ ਪਰਵਾਨ,
ਲੱਭ ਨਾ ਚੱਲੇ ਸੱਚ ਰਹੇ ਸੋ ਵਿਸਟ ਪਰਵਾਨ, ਲੱਭ ਨਾ ਚੱਲੇ, ਲੱਭ ਲੱਭ ਕਿਸ ਨੂੰ ਆਖਿਆ, ਲੋਭ ਨੂੰ, ਲੱਭ ਨਾ ਚੱਲੇ ਸੱਚ ਰਹੇ ਸੋ ਵਿਸ਼ਟ ਪਰਵਾਨ। ਵਿਸ਼ਟ ਆਖਦੇ ਨੇ ਵਿਚੋਲੇ ਨੂੰ, ਵਿਸ਼ਟ ਹੁੰਦਾ ਹੈ ਵਿਚੋਲਾ, ਤੇ ਪਰਵਾਨ ਤੋਂ ਭਾਵ ਹੈ ਪ੍ਰਮਾਣਿਕ, ਮੰਨਿਆ ਜਾਣ ਵਾਲਾ, ਉਹ ਵਿਚੋਲਾ ਮੰਨਿਆ ਜਾਂਦਾ ਹੈ, ਉਹ ਵਿਚੋਲਾ ਸੰਸਾਰ ਪ੍ਰਵਾਨ ਕਰਦਾ ਹੈ, ਉਹ ਪ੍ਰਵਾਨ ਹੋਏ, ਉਹ ਵਿਚੋਲਾ ਪ੍ਰਵਾਨ ਹੁੰਦਾ ਹੈ, ਮੰਨਿਆ ਜਾਂਦਾ ਹੈ। ਆਖਦੇ ਕੀ ਨੇ, ਕਹਿੰਦੇ ਨੇ ਲੱਭ ਨਾ ਚੱਲੀ ਸੱਚ ਰਹੇ ਸੋ ਵਿਸ਼ਟ ਪ੍ਰਵਾਨ। ਐਸੇ ਮਨੁੱਖ ਦੇ ਅੰਦਰ ਲੋਭ ਰਹਿੰਦਾ ਨਹੀਂ, ਤੇ ਸੱਚ ਰਹੇ ਹਮੇਸ਼ਾ ਉਹ ਮਾਲਕ ਦੇ ਨਾਲ ਜੋੜ ਰੱਖਦਾ ਹੈ, ਸੱਚ ਸੱਚ ਵਿੱਚ ਰਹੇ, ਸੱਚ ਵਿੱਚ ਸੁਰਤ ਜੋੜਦਾ ਹੈ। ਐਸਾ ਜੋ ਹੈ ਵਿਚੋਲਾ ਗੁਰੂ, ਉਹ ਪ੍ਰਵਾਨ, ਉਹ ਦੂਜਿਆਂ ਲਈ ਵਿਚੋਲਾ ਬਣ ਜਾਂਦਾ ਹੈ। ਭਾਵ ਕੀ ਹੈ, ਕਹਿੰਦੇ ਨੇ ਜਿਸ ਦੇ ਅੰਦਰ ਲੋਭ ਨਹੀਂ ਰਹਿੰਦਾ ਤੇ ਜਿਹੜਾ ਆਪਣੇ ਅੰਦਰ ਪ੍ਰਭੂ ਨਾਲ ਜੁੜਿਆ ਹੈ, ਉਹ ਦੂਜਿਆਂ ਲਈ ਵੀ ਵਿਚੋਲਾ ਬਣ ਜਾਂਦਾ ਹੈ। ਉਹ ਦੂਜਿਆਂ ਲਈ ਵਿਚੋਲਾ ਕਿਸ ਕਰਕੇ, ਕਿਉਂਕਿ ਉਹ ਦੂਜਿਆਂ ਨੂੰ ਵੀ ਜੋੜਦਾ ਹੈ ਗੁਰੂ ਨਾਲ, ਅਕਾਲ ਪੁਰਖ ਨਾਲ। ਤੋ ਆਖਦੇ ਨੇ ਸੋ ਵਿਸ਼ਟ ਪ੍ਰਵਾਨ, ਪ੍ਰਵਾਨ ਪ੍ਰਮਾਣਿਕ ਮੰਨਿਆ ਜਾਂਦਾ ਹੈ, ਸੰਸਾਰ ਉਸਨੂੰ ਗੁਰੂ ਕਰਕੇ ਕਬੂਲ ਕਰਦੀ ਹੈ। ਤੋ ਜਿਸਨੇ ਆਪਣੇ ਅੰਦਰੋਂ ਲੋਭ ਗਵਾ ਲਿਆ ਹੈ ਅਤੇ ਜਰਾ ਹਮੇਸ਼ਾ ਆਪਣੇ ਅੰਦਰ ਖਾਨੇ ਪ੍ਰਭੂ ਨਾਲ ਜੁੜਿਆ ਹੈ, ਸਾਰਾ ਸੰਸਾਰ ਉਸਨੂੰ ਗੁਰੂ ਕਰਕੇ ਮੰਨਦਾ ਹੈ, ਵਿਚੋਲਾ ਕਰਕੇ ਮੰਨਦਾ ਹੈ ਕਿ ਇਹ ਪ੍ਰਭੂ ਦਾ ਵਿਚੋਲਾ ਹੈ, ਇਹ ਪ੍ਰਭੂ ਨਾਲ ਮਿਲਾਪ ਕਰਾਏਗਾ। ਹਾਂਜੀ,
ਸਰ ਸੰਦੇ ਆਗਾਸ ਕੋ ਕਿਉਂ ਪਹੁੰਚੇ ਬਾਣ,
ਸਰ ਸੰਦੇ ਆਗਾਸ ਕਹੋ ਕਿਉਂ ਪਹੁੰਚੇ ਬਾਣ। ਸਰ ਕਹਿੰਦੇ ਨੇ ਤੀਰ, ਤੇ ਸੰਦੇ ਕਹਿੰਦੇ ਨੇ ਨਿਸ਼ਾਨਾ ਲਾਉਣਾ। ਕੋਈ ਆਕਾਸ਼ ਨੂੰ ਨਿਸ਼ਾਨਾ ਲਾਵੇ ਤੀਰ ਕਮਾਨ ਨਾਲ, ਆਕਾਸ਼ ਨੂੰ ਵਿੰਨਣਾ ਚਾਵੇ, ਸਰ ਸੰਦੇ ਆਗਾਸ ਕਹੋ। ਤੋ ਫਿਰ ਆਖਿਆ ਕੀ ਅੱਗੇ, ਕਿਉਂ ਪਹੁੰਚੇ ਬਾਣ, ਨਿਸ਼ਾਨੇ ਤੇ ਬਾਣ ਕਿਵੇਂ ਲੱਗੇਗਾ, ਕਿਉਂਕਿ ਆਕਾਸ਼ ਕੋਈ ਇੱਕ ਨੁਕਤਾ ਤੇ ਹੈ ਨਹੀਂ, ਕੋਈ ਇੱਕ ਨਿੱਕੀ ਚੀਜ਼ ਤੇ ਜਾਂ ਕੋਈ ਪਰਟੀਕੁਲਰ ਪੁਆਇੰਟ ਤੇ ਹੈ ਨਹੀਂ ਜਿਸ ਨੂੰ ਆਕਾਸ਼ ਕਹਿ ਲਓ। ਕਹਿੰਦੇ ਨੇ ਇੰਜ ਆਕਾਸ਼ ਉੱਤੇ ਨਿਗਾਹ ਕਰਕੇ ਇੰਜ ਤੀਰ ਚਲਾਵੇ ਕਿ ਇਹ ਆਕਾਸ਼ ਨੂੰ ਜਾ ਲੱਗੇ, ਤਾਂ ਕਹਿੰਦੇ ਉਹ ਮੂਰਖ ਹੈ। आकाश नू तीर चलाउन वाला ए सोच के कि आकाश नू मैं तीर नाल वेल लवांगा उते मूर्ख है। होएगा की नतीजा की होएगा? सर संदे आकाश को क्यों पहुंचे बाण और निशाने ते बाण किवें पहुंचेगा? अग्गे ओ अगम है
वाहिंदड़
जान। अग्गै ओ अगम है अगम अपहुंच। आकाश से बहुत वड्डी चीज है अगम अपहुंच। आकाश तक तीर किवें पहुंचेगा? पहुंच नहीं सकदा। अग्गै ओ आकाश अगम है अपहुंच है। वाहिंदड़ जान, जान तो भाव यकीन जानो। वाहेंदर वाण वाला और बाण चलाउन वाला कहिंदे ने यकीन जानो खुद ही विन्या जाएगा और तीर वापस आएगा आकाश तो उसे तीर चलाउन वाले नु ही विन लाएगा। भाव की है कहना की चाहुंदे ने सतगुरु? आकाश की है तीर की है मनमुख किथे तीर चला रहा है? आकाश आख्या है संत पुरख महापुरख गुरमुख प्यारे भगत ए आकाश ने ए प्रभु वंगू बहुत वड़े जिगरे वाले वड़े दिल वाले ते कहिंदे ने इन्हां वल कोई तीर चलाए भाव इन्हां दा कोई नुकसान करना चाहे ते उन्हां दा नुकसान वो कर ना पाएगा उल्टा अपना नुकसान करा बैठेगा। जिवें कोई आकाश वल तीर चलाए आकाश नू ते तीर वजना कोई नहीं तीर वापस आएगा आकाश तो ते ओनू ही विन लेगा चलाने वाले नू पाप ओदे उत्ते याद डिगेगा। इसी तरह मनमुख बंदे गुरमुख दा नुकसान करना चाहते ने पर नुकसान कर नहीं सकते अपना ही नुकसान करा लेंदे ने ए समझाना चाहते ने।
पौड़ी नारी पुरख प्यार प्रेम सिंगारियां।
नारी पुरख प्यार प्रेम शिंगारिया। शिंगारिया नहीं पढ़ना शिंगारिया। एक नारी दी गल है बहुतिया नारिया ने। नारी पुरख प्यार प्रेम शिंगारिया। नारी दा अपने पति नाल प्यार होवे ते कहिंदे ने ओ पति नू रिझावण लई प्रेम दे गहने पहनदी है प्रेम दा शिंगार करदी है। नारी पुरख प्यार नारी नू अपने पति नाल जे सच्चा प्यार है तो प्यार दा शिंगार कर दी है प्रेम शिंगार प्रेम नू शिंगार बनाउंदी है ओ प्रेम दी सजावट कर दी है। हां
कर्ण भगती दिन रात नारैनी वारिया।
तुहानू समझा की रहे ने असी भी उस परमेश्वर दियां नारियां हां ओ साडा सांझा पति है। असी भी जे उसनू रिजाउना है ते सानू भी प्रेम दा ही शिंगार करना पाएगा। भाव की असी रुखा रुखा हो के उस नाल वर्त दे हां साडे जोड़ विच रुखा पाने साडे त्याउन विच रुखा पाने साडी याद विच रुखा पाने प्रेम नहीं है। तो कहिंदे ने प्रेम ही ते शिंगार है नारी दा। जद तक प्रभु लई प्रेम नहीं हुण प्रेमा भगती ते लालच लग भगती करनी बड़ा फर्क है या बद्धे रुद्धे भगती करनी। तीन तरह दे मिलदे ने भगत। एक ओ जड़े हुक्म मन के करदे ने कि ए भई हुक्म हो गया हुण करना है लेकिन अंदरों चाओ कोई नहीं मलार कोई नहीं प्यार कोई नहीं। दसम पाशाह ने आख ते पंजा बाणिया दा पाठ करना है ते मजबूरन ओ आख देता है सवेरे उठदे भी हां मत्थे ते चौड़ियां भी पईयां हुंदियां ने आखीदा कि किथे हुक्म कर गए। सवेरे उठना पैंदा है छेती छेती काली काली उधरों दफ्तर जाण दी तैयारी हुंदी उधरों पाठ करना पैंदा है उधरों सर्दी हुंदी उधरों नहाउणा पैंदा है। इह ते बड़ियां मजबूरियां पा गए ने तो कोसदे होए इस तरह करके बद्धे रुद्धे इस तरह हुंदा है कि भाई मजबूरन गुरुद्वारे जाना पै रहा है पत्नी मजबूर कर रही है तो जाना पै रहा है या पति मजबूर कर रहा है तो पत्नी नू जाना पै रहा है तो ए मजबूरी तो मजबूरन मैं भी करके वेख्या ਪਰ ਕਿਸੇ ਹੱਦ ਤੱਕ ਤੇ ਫਾਇਦੇਮੰਦ ਹੁੰਦਾ ਇਹ ਮੈਂ ਤੁਹਾਨੂੰ ਦੱਸਦਿਆਂ। ਸਾਡੇ ਪਿਤਾ ਜੀ ਬੜੇ ਸਟ੍ਰਿਕਟ ਹੁੰਦੇ ਸਨ, ਅਸੀਂ ਛੋਟੇ ਛੋਟੇ ਹੁੰਦੇ ਸਾਂ ਤੇ ਸਾਡੇ ਤੇ ਅਸੂਲ ਹੁੰਦਾ ਸੀ ਕਿਉਂਕਿ ਉੱਠ ਕੇ ਨਹਾ ਕੇ ਜਪਜੀ ਸਾਹਿਬ ਨਹੀਂ ਪੜਿਆ ਤੇ ਬ੍ਰੇਕਫਾਸਟ ਨਹੀਂ ਮਿਲਣੀ, ਭੁੱਖੇ ਜਾਓ ਸਕੂਲ। ਤੇ ਮੈਨੂੰ ਹੁਣ ਇਹ ਤੁੱਕਾਂ ਯਾਦ ਆ ਰਹੀਆਂ, ਉਸੇ ਤਰ੍ਹਾਂ ਹੀ ਮੈਂ ਬੋਲ ਰਿਹਾ ਕਿ ਉਦੋਂ ਵੱਧੇ ਰੁੱਧੇ ਕਰੀਦਾ ਸੀ, ਸੋਚੀਦਾ ਸੀ ਕੀ ਮੁਸੀਬਤ ਪੈ ਗਈ ਹੈ, ਸੋਚੀਦਾ ਸੀ ਕੀ ਮੁਸੀਬਤ ਪੈ ਗਈ ਹੈ ਸਿੱਖਾਂ ਨੂੰ। ਇਹੀ ਸੋਚੀਦਾ ਸੀ ਕਿ ਸਵੇਰੇ ਉੱਠੋ ਪਹਿਲਾਂ ਨਹਾਓ ਪਾਠ ਕਰੋ ਫਿਰ ਚਾਹ ਮਿਲੇਗੀ, ਸ਼ਾਮ ਨੂੰ ਜੇ ਰਹਿਰਾਸ ਨਹੀਂ ਕੀਤੀ ਤੇ ਰੋਟੀ ਨਹੀਂ ਮਿਲਣੀ। ਤੋ ਬਹਿ ਜਾਈਦਾ ਸੀ, ਸਾਰੇ ਪੜ੍ਹਦੇ ਸੀ, ਪੜ੍ਹਨਾ ਪੈਂਦਾ ਸੀ, ਰੋਟੀ ਤੇ ਖਾਣੀ ਹੈ ਨਾ, ਵੱਧੇ ਰੁੱਧੇ ਕਰੀਦਾ ਸੀ, ਲੇਕਿਨ ਪਿਆਰ ਕੋਈ ਨਹੀਂ ਸੀ। ਲੇਕਿਨ ਇੱਕ ਫਾਇਦਾ ਜ਼ਰੂਰ ਹੋਇਆ, ਆਦਤ ਪੈ ਗਈ, ਆਦਤ ਪੈ ਗਈ। ਅੱਛਾ, ਇਹ ਤੇ ਵੱਧੇ ਰੁੱਧੇ ਕਰਨਾ ਤੇ ਫਿਰ ਲਾਲਚ ਲੱਗ ਕਰਨਾ। ਲਾਲਚ ਕੀ? ਕਿ ਬਈ ਆ ਮਿਲੇਗਾ ਆ ਮਿਲੇਗਾ, ਆਸਾਂ ਆਪ ਹੀ ਬਣਾ ਲਈ ਜੇ ਕੋਈ ਨਾ ਕੋਈ ਲਾਲਚ ਦੇਵੇ। ਫਰੀਦੀ ਮਾਂ ਲਾਲਚ ਦਿੰਦੀ ਸੀ ਮਿੱਠੇ ਦਾ, ਆ ਮਿਠਿਆਈ ਦੇਵਾਂਗੀ, ਆ ਮਿੱਠਾ ਦੇਵਾਂਗੀ, ਲਾਲਚ ਲੱਗ ਬੱਚਾ ਲੱਗ ਜਾਂਦਾ ਹੈ। ਮੈਂ ਸਾਈਕਲ ਲੈ ਦਿਆਂਗਾ ਤੈਨੂੰ ਬੇਟੇ, ਪਾਠ ਕਰਿਆ ਕਰ, ਇਹ ਲਾਲਚ ਲੱਗ। ਤੇ ਜਦੋਂ ਵੱਡੇ ਹੋ ਜਾਈਏ ਫਿਰ ਆਪਣੇ ਲਾਲਚ ਬਣਾ ਲਈਦੇ ਨੇ, ਰੱਬ ਵੱਲੋਂ ਕੁਛ ਮਿਲੇ ਤੇ ਤਾਂ ਕਰਾਂਗੇ। ਆ ਹੋਏ ਤੇ ਫਿਰ ਇੰਨੇ ਪਾਠ ਕਰੀਏ। ਤੋ ਆਸ ਪੂਰੀ ਹੋਵੇ ਫਿਰ ਅਖੰਡ ਪਾਠ ਕਰਾਵਾਂਗੇ। ਤੋ ਲਾਲਚ ਲੱਗ ਤੇ ਇੱਕ ਹੈ ਪਿਆਰ ਉਤਸ਼ਾਹ ਅੰਦਰੋਂ ਉੱਠਣਾ, ਅੰਦਰੋਂ ਮਨ ਬਣੇ ਕਿ ਬਈ ਮੈਂ ਕੁਛ ਕਰਨਾ, ਅੰਦਰੋਂ ਪਿਆਰ ਜਾਗਣਾ, ਉਹ ਮਾਲਕ ਦੀ ਬਖਸ਼ਿਸ਼ ਹੈ। ਜਿਸ ਤੇ ਹੋ ਜਾਏ ਉਹ ਲਾਈ ਵੀ ਨਹੀਂ ਜਾਂਦੀ, ਲੱਗਦੀ ਨਹੀਂ, ਉਹ ਭਾਗਾਂ ਨਾਲ ਮਿਲਦੀ ਹੈ। ਤੋ ਕਹਿੰਦੇ ਨੇ ਕਿ ਜਿਹੜੀ ਨਾਰੀ ਪਿਆਰ ਨਾਲ ਉਹ ਪਿਆਰ ਦੇ ਗਹਿਣੇ ਪਾ ਕੇ ਆਪਣੇ ਪ੍ਰਭੂ ਪ੍ਰੀਤਮ ਨੂੰ ਰਿਝਾਣਾ ਸਿੱਖ ਜਾਏ, ਕਹਿੰਦੇ ਨੇ ਕਿ ਅਸਲੀ ਭਗਤੀ ਤੇ ਉਸਦੀ ਪ੍ਰਵਾਨ ਹੁੰਦੀ ਹੈ। ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆ ਕਰਨ ਭਗਤੀ ਦਿਨ ਰਾਤ ਨਾ ਰਹਿਣੀ ਵਾਰੀਆ ਵਾਰੀਆ ਵਰਜੀਆਂ ਵਾਂਝੀਆਂ ਵਰਜੀਆਂ ਵਾਰੀਆ ਵਾਰੇ ਜਾਣਾ ਨਹੀਂ ਇੱਥੇ ਵਾਰੀਆ ਵਾਂਝੀਆਂ ਵਰਜੀਆਂ ਭਗਤ ਐਸਰੀਆਂ ਐਸੀਆਂ ਜੀਵ ਇਸਤਰੀਆਂ ਨੇ ਭਗਤ ਜਿਹੜੀਆਂ ਦਿਨ ਰਾਤ ਭਗਤੀ ਵਿੱਚ ਜੁਟੇ ਰਹਿੰਦੇ ਨੇ। ਕਿਉਂ? ਉਹ ਕੋਈ ਰੋਕਣਾ ਚਾਹੇ ਤਦ ਵੀ ਨਹੀਂ ਰੁਕਦੇ, ਵਾਂਝੇ ਰਹਿੰਦੇ ਨਹੀਂ, ਰੋਕਿਆ ਜਾ ਹੀ ਨਹੀਂ ਸਕਦਾ। ਸਾਡੇ ਲਈ ਤੇ ਮਜਬੂਰੀਆਂ ਚੱਟ ਖੜੀਆਂ ਹੋ ਜਾਂਦੀਆਂ ਨੇ ਕਿ ਇਹ ਮਜਬੂਰੀ ਆ ਗਈ ਅੱਜ ਛੱਡੋ, ਇਹ ਮਜਬੂਰੀ ਆ ਗਈ ਅੱਜ ਛੱਡੋ। ਭਗਤ ਤੇ ਕਹਿੰਦੇ ਨੇ ਦਿਨ ਰਾਤ ਉਹਨਾਂ ਨੂੰ ਕੋਈ ਮਜਬੂਰੀ ਆਉਂਦੀ ਨਹੀਂ, ਉਹ ਵਾਂਝੀਆਂ ਰਹਿ ਨਹੀਂ ਸਕਦੀਆਂ, ਉਹ ਵਰਜੀਆਂ ਜਾ ਹੀ ਨਹੀਂ ਸਕਦੀਆਂ। ਐਸਾ ਪਿਆਰ ਹੈ ਉਹਨਾਂ ਦਾ, ਉਹ ਪਿਆਰ ਦੇ ਬੱਦੇ ਕਰਦੇ ਨੇ। ਕਰਨ ਭਗਤੀ, ਇਹ ਭਗਤ ਵੀ ਨਹੀਂ ਹੈ, ਕਰਨ ਭਗਤੀ। ਮੈਂ ਅਕਸਰ ਆਖਦਾ ਹਾਂ, ਤੁਸੀਂ ਸੋਚੋਗੇ ਕਿ ਕਿਵੇਂ ਬੁੱਝ ਲਿਆ, ਕਿਵੇਂ ਬੁੱਝੀਏ ਕਿ ਇਹ ਭਗਤੀ ਪੜ੍ਹਨਾ। ਥੋੜਾ ਜਿਹਾ ਅਭਿਆਸ ਜਦੋਂ ਹੋ ਜਾਂਦਾ ਹੈ ਨਾ, ਤੇ ਅੱਖਰ ਚੱਟ ਪੜ੍ਹਦਿਆਂ ਹੀ ਤੁਹਾਨੂੰ ਪਛਾਣ ਆ ਜਾਏਗੀ ਕਿ ਇਹਦਾ ਅਰਥ ਕੀ ਨਿਕਲਣਾ। ਇਹ ਹੌਲੀ ਹੌਲੀ ਅਭਿਆਸ, ਸਾਲ ਦੋ ਸਾਲ ਲੱਗਦੇ ਨੇ, ਫਿਰ ਚੱਟ ਨਿਗਾਹ ਵਿੱਚ ਆ ਜਾਏਗਾ। ਕਰਨ ਭਗਤ ਦਿਨ ਰਾਤ ਤੇ ਕੁਛ ਅਰਥ ਨਿਕਲੇਗਾ ਹੀ ਨਹੀਂ, ਅਰਥ ਬਣੇਗਾ ਵੀ ਨਹੀਂ। ਕਰਨ ਭਗਤੀ ਦਿਨ ਰਾਤ ਨਾ ਰਹਿਣੀ ਵਾਰੀਆਂ ਵਾਂਝੀਆਂ, ਭਗਤੀ ਤੋਂ ਵਾਂਝੀਆਂ ਰਹਿ ਨਹੀਂ ਸਕਦੀਆਂ, ਉਹ ਵਰਜੀਆਂ ਜਾ ਹੀ ਨਹੀਂ ਸਕਦੀਆਂ ਕਿ ਬਈ ਅੱਜ ਰਹਿਣ ਦਿਓ, ਡਾਗਾ ਪਾ ਲਓ। ਹਾਂਜੀ,
ਮਹਿਲਾ ਮੰਜ ਨਿਵਾਸ ਸ਼ਬਦੇ ਸਵਾਰੀਆਂ,
ਮਹਿਲਾ ਮੰਜ ਨਿਵਾਸ। ਹੁਣ ਦੇਖਿਆ ਐ ਬੇਟੀ ਨੂੰ ਆ ਗਿਆ ਪੜ੍ਹਨਾ, ਹੁਣ ਸਿਆਰੀ ਨੂੰ ਲਾਂ ਵਾਂਗੂ ਪੜਿਆ ਹੈ, ਸ਼ਬਦ ਹੈ ਨਿਵਾਸ, ਬਹੁਤ ਸੋਹਣਾ। ਕੋਈ ਵਿਰਲੇ ਐਸਾ ਪੜ੍ਹ ਸਕਦੇ ਨੇ ਜਿਨ੍ਹਾਂ ਨੂੰ ਸੋਝੀ ਹੈ, ਸ਼ਬਦ ਨਿਵਾਸ, ਸ਼ਬਦ ਹੈ ਨਿਵਾਸ, ਸਿਆਰੀ ਲਾਂ ਵਾਂਗੂ ਬੋਲੀ ਹੈ। ਜਿਨ੍ਹਾਂ ਦੀ ਆਤਮਾ ਸ਼ਬਦ ਵਿੱਚ ਨਿਵਾਸ ਕਰਦੀ ਹੈ, ਉਹ ਆਤਮਾਵਾਂ ਬਾਰੇ ਲਿਖਿਆ ਹੈ ਕੀ ਲਿਖਿਆ? ਮਹਿਲਾ ਮੰਜ ਨਿਵਾਸ। ਮਹਿਲਾਂ ਕਿਹੜਾ ਮਹਿਲ? ਕਿਹੜੇ ਮਹਿਲ? ਪ੍ਰਭੂ ਦੇ ਮਹਿਲ। ਉਹ ਪ੍ਰਭੂ ਦੇ ਮਹਿਲਾਂ ਵਿੱਚ ਵਸਦੀਆਂ ਨੇ। ਉਹ ਭਗਤਣਾ ਦਾ ਮਹਿਲਾਂ ਵਿੱਚ ਨਿਵਾਸ ਏ। ਕਿਹਨਾਂ ਦਾ? ਸ਼ਬਦ ਹੈ ਸਵਾਰੀਆਂ, ਜਿਨ੍ਹਾਂ ਦੇ ਹਿਰਦੇ ਨੂੰ ਸ਼ਬਦ ਦੁਆਰਾ ਸਵਾਰ ਦਿੱਤਾ ਗਿਆ, ਜਿਨ੍ਹਾਂ ਨੇ ਆਪਣੇ ਹਿਰਦੇ ਨੂੰ ਸ਼ਬਦ ਨਾਲ ਸਵਾਰ ਲਿਆ, ਉਹ ਪ੍ਰਭੂ ਦੇ ਮਹਿਲਾਂ ਵਿੱਚ ਵਸਦੀਆਂ, ਉਸ ਦੇ ਨਿਕਟ ਵਸਦੀਆਂ, ਉਸ ਦੇ ਨੇੜੇ ਵਸਦੀਆਂ। ਬਾਕੀ ਤੇ ਸਭ ਸੁਹਾਗਣਾ ਹੁੰਦੀਆਂ ਹੋਈਆਂ ਵੀ ਦੁਹਾਗਣਾ ਹੀ ਨੇ। ਸੁਹਾਗਣਾ ਆਖਣ ਨੂੰ ਨੇ, ਦੁਹਾਗਣਾ ਹੀ ਨੇ ਦਰਅਸਲ। ਹਾਂਜੀ।
ਸੱਚ ਕਹਿਣ ਅਰਦਾਸ ਸੇ ਵਿਚਾਰੀਆਂ।
ਸੱਚ ਕਹਿਣ ਅਰਦਾਸ ਸੇ ਵਿਚਾਰੀਆਂ। ਸੇ ਵਿਚਾਰੀਆ, ਸੱਚ ਕਹਿਣ ਅਰਦਾਸ ਸੇ ਵਿਚਾਰੀਆ। ਉਸ ਮਾਲਕ ਤਾਈ ਅਰਦਾਸ ਕਰਦੀਆਂ ਨੇ ਐਸੀਆਂ ਜੀਵਿਸਤੀਆਂ। ਸੇ ਵਿਚਾਰੀਆ, ਉਸੇ ਦਾ ਵਿਚਾਰ, ਉਸੇ ਦਾ ਖਿਆਲ ਹਮੇਸ਼ਾ ਚਿੱਤ ਵਿੱਚ ਟਿਕਾਉਂਦੀਆਂ ਨੇ। ਹਾਂਜੀ, ਉਸੇ ਦੀ ਵਿਚਾਰ, ਵਿਚਾਰੀਆ ਵਿਚਾਰ।
ਸੋਹਣ ਖਸਮੇ ਪਾਸ ਹੁਕਮੇ ਸਿਧਾਰੀਆਂ।
ਸੋਹਨ ਖਸਮੈ ਪਾਸ ਹੁਕਮੈ ਸਿਧਾਰੀਆ। ਸਿਧਾਰੀ, ਇਹ ਸਿਧਾਰੀਆਂ ਏ, ਇੱਥੇ ਸਿਧਾਰੀਆਂ ਨੀ, ਸਿਧਾਰੀਆਂ। ਸਿਧਾਰੀਆਂ ਪਹੁੰਚ ਚੁੱਕੀਆਂ, ਉੱਪੜ ਗਈਆਂ, ਜੋ ਉੱਥੇ ਮਾਲਕ ਦੇ ਦਰ ਤੱਕ ਉੱਪੜ ਗਈਆਂ। ਸੋਹਨ ਖਸਮੈ ਪਾਸ, ਉਹ ਖਸਮ ਪ੍ਰਭੂ ਕੋਲ ਪਹੁੰਚ ਕੇ ਸੋਭਾ ਦੇਂਦੀਆਂ, ਸੋਹਦੀਆਂ, ਸੋਹਣੀਆਂ ਲੱਗਦੀਆਂ। ਸੋਹਨ ਸੋਹਣੀਆਂ ਲੱਗਦੀਆਂ, ਸ਼ੋਭਾ ਦੇਂਦੀਆਂ। ਕਿੱਥੇ? ਖਸਮੈ ਪਾਸ, ਖਸਮ ਪ੍ਰਭੂ ਦੇ ਕੋਲ। ਹੁਕਮੈ ਸਿਧਾਰੀਆਂ, ਪ੍ਰਭੂ ਦੇ ਹੁਕਮ ਵਿੱਚ ਹੀ ਉਹ ਪ੍ਰਭੂ ਦੇ ਮਹਿਲਾਂ ਤੱਕ ਪਹੁੰਚ ਗਈਆਂ। ਪ੍ਰਭੂ ਦੀ ਰਜ਼ਾ ਵਿੱਚ ਹੀ ਉਸ ਮਾਲਕ ਦਾ ਦਰ ਉਨ੍ਹਾਂ ਨੇ ਪਾ ਲਿਆ। ਹਾਂਜੀ, ਮਹਿਲ ਵੀ ਅੰਦਰ ਹੀ ਹੈ, ਜਿਵੇਂ ਮੈਂ ਦੱਸਿਆ ਹੈ। ਦਰ ਪ੍ਰਭੂ ਦਾ ਅੰਦਰ ਹੁੰਦਾ ਹੈ, ਤੇ ਪਾਉਣਾ ਵੀ ਉਸ ਨੂੰ ਅੰਦਰ ਹੀ ਹੈ। ਪਹੁੰਚਣਾ ਅੰਦਰ ਕੀ ਹੈ? ਐਸੀ ਜਾਗਤ ਆ ਜਾਣੀ ਜਿੱਥੇ ਪ੍ਰਭੂ ਨੂੰ ਤੁਸੀਂ ਸਦਾ ਹੀ ਅਨੁਭਵ ਕਰ ਰਹੇ ਹੋ, ਹਮੇਸ਼ਾ ਆਪਣੇ ਨਾਲ ਵੇਖ ਰਹੇ ਹੋ। ਉਸ ਦਾ ਆਨੰਦ ਜਿਸ ਨੇ ਪਾ ਲਿਆ, ਸਦਾ ਲਈ ਅੰਦਰੋਂ ਖਿੜ ਗਿਆ, ਉਹਨੇ ਦਰ ਪਾ ਲਿਆ, ਉਹਨੇ ਮਹਿਲ ਪਾ ਲਿਆ। ਤੋ ਦਰ ਤੇ ਬਾਹਰ ਮਹਿਲ ਤੇ ਕੋਈ ਨਹੀਂ। ਬਾਹਰ ਕੋਈ ਇੱਟਾਂ ਪੱਥਰਾਂ ਦਾ, ਕੋਈ ਸੰਗੇ ਮਰਮਰ ਦਾ ਮਹਿਲ ਨਹੀਂ ਜਿੱਥੇ ਉਹ ਆਸਣ ਲਾ ਕੇ ਬੈਠਾ ਹੈ। ਉਹ ਤਾਂ ਹਿਰਦਾ ਕਰ ਤੁਹਾਡਾ, ਜਿਸ ਦੀ ਆਤਮਾ ਚ ਪਰਮਾਤਮਾ ਵਸ ਗਿਆ, ਜਿਸ ਦੀ ਆਤਮਾ ਪਰਮਾਤਮਾ ਇੱਕ ਹੋ ਗਈ। ਹਾਂ, ਉਹ ਸੋ ਰਿਹਾ ਹੈ ਤੇ ਉਹ ਤੁਸੀਂ ਆਖੋਗੇ ਦੂਸਰਿਆਂ ਨੂੰ ਕਿਵੇਂ ਦਿਸ ਰਿਹਾ ਸੋ ਰਿਹਾ? ਉਹ ਤੇ ਸੋਹਣਾ ਹੀ ਦਿਸੇਗਾ। ਕਿਵੇਂ ਸੋਹਣਾ ਦਿਸੇਗਾ? ਹਰ ਪੱਖੋਂ ਸੋਹਣਾ ਦਿਸੇਗਾ, ਸੁਭਾਅ ਉਸ ਦਾ ਸੋਹਣਾ ਦਿਸੇਗਾ, ਆਨੰਦ ਚਿੱਤ ਦਿਸੇਗਾ, ਹਮੇਸ਼ਾ ਆਨੰਦ ਖੇੜੇ ਵਿੱਚ ਦਿਸੇਗਾ। ਉਹ ਦੂਸਰਿਆਂ ਨਾਲੋਂ ਵੱਖਰਾ ਹੀ ਨਜ਼ਰ ਆਏਗਾ, ਉਹ ਦੂਸਰਿਆਂ ਵਿੱਚ ਰਲੇਗਾ ਹੀ ਨਹੀਂ, ਰਲ ਸਕਦਾ ਹੀ ਨਹੀਂ, ਕਿਉਂਕਿ ਅੰਦਰ ਕੁਝ ਐਸਾ ਪ੍ਰਗਟ ਹੋ ਗਿਆ, ਉਹ ਤੇ ਅਨੋਖਾ ਬਣ ਜਾਂਦਾ ਹੈ, ਨਜ਼ਰ ਹੀ ਆਏਗਾ, ਗੁਜਾ ਰਹਿ ਨਹੀਂ ਸਕਦਾ। ਜਿਸ ਦੇ ਅੰਦਰ ਆਨੰਦ, ਬਾਹਰ ਆਨੰਦ, ਜਿੱਥੇ ਬੈਠੇ ਖੇੜਾ ਹੀ ਖੇੜਾ ਆ ਜਾਵੇ। ਗੁਰੂ ਨਾਨਕ ਨੂੰ ਦੱਸਣਾ ਨਹੀਂ ਸੀ ਪੈਂਦਾ ਮੈਂ ਗੁਰੂ ਨਾਨਕ ਹਾਂ, ਮੇਰੇ ਕੋਲ ਆਓ। ਇੱਕ ਵਚਨ ਤੇ ਖਲਕਤ ਇਕੱਠੀ ਹੋ ਜਾਂਦੀ ਸੀ, ਦੁਨੀਆਂ ਇਕੱਠੀ ਹੋ ਜਾਂਦੀ ਸੀ। ਦੱਸਣਾ ਨਹੀਂ ਸੀ ਪੈਂਦਾ, ਮਰਦਾਨੇ ਨੂੰ ਆਖਣਾ ਨਹੀਂ ਸੀ ਪੈਂਦਾ ਕਿ ਲੋਕਾਂ ਨੂੰ ਸੱਦ ਕੇ ਲਿਆਓ। ਸੁਗੰਧੀ ਅੰਦਰ ਲਈ ਉੱਠਦੀ ਹੈ, ਉਹ ਦੂਰ ਦੂਰ ਤੱਕ ਜਾਂਦੀ ਹੈ। ਪਾਣੀ ਉਚਾਰਦੇ ਹੋਣਗੇ, ਐਸੀ ਮਿੱਠੀ ਲੱਗਦੀ ਹੋਏਗੀ, ਭੱਜੀ ਆਉਂਦੀ ਹੋਏਗੀ ਦੁਨੀਆ। ਦਰਸ਼ਨ ਕਰਦੇ ਹੋਣਗੇ, ਉਹ ਨੂਰਾਨੀ ਚਿਹਰਾ ਦਿਸਦਾ ਹੋਏਗਾ, ਆ ਕੇ ਪੌੜਿਆਂ ਵਾਂਗੂ ਇਕੱਠੇ ਹੋ ਜਾਂਦੇ ਸਨ। ਸ਼ਹਿਰ ਦਾ ਸ਼ਹਿਰ, ਪਿੰਡਾਂ ਦੇ ਪਿੰਡ ਇਕੱਠੇ ਹੋ ਜਾਂਦੇ ਸਨ, ਜੰਗਲਾਂ ਵਿੱਚ ਵੀ ਲੋਕ ਆ ਜਾਂਦੇ ਸਨ ਇਕੱਠੇ ਹੋ ਕੇ।
ਸਖੀ ਕਹਿਣ ਅਰਦਾਸ ਮਨੋ ਪਿਆਰੀਆਂ।
ਸਖੀ ਕਹਿਣ ਅਰਦਾਸ सखी तो भाव सखी भावना, मित्र वाली भावना, सखी भावना, नेड़ता वाली भावना, भगत लई प्रभु दूर दा नहीं रह जांदा, उदा अपना हो जांदा है, विथ नहीं रह जांदी, अंतर नहीं रह जांदा। सखी किसनों आखीदा? सहेली। सखी किसनों आखीदा? सहेली नू। सहेलियां विच कितनी नेड़ता हुंदी है। सहेलियां कादियां जो एक दूजे तो दूर दूर रहन, दिलों नेड़े ना हो, एक दूजे नाल अपने विचारां दी सांझ ना होवे, अपनियां अंदरूनी गल्लां दी सांझ ना होवे। सखी कादी? सखी ते जिहदे नाल सब कुछ सांझा कर लिया, इन्नी नेड़ हो गई। तो कहिंदे ने इह आत्मावां भी सखी भावना पैदा कर लैंदियां ने, प्रभु दे बहुत नेड़ चले जांदियां ने, कोई विथ अंतर रह ही नहीं जांदा उहनां और प्रभु दे दरमियान। तो सखी कहन अरदास मनो प्यारियां, और प्रभु नूं ओ मनो प्यारियां लगदियां ने। ऐसियां रूहां प्रभु नूं प्यारियां लगदियां ने। हां जी।
बिन नामे त्रिगवास फिट सो जीविया।
बिन नामे त्रिगवास फिट सो जीविया। बिना नाम तो जीना ते त्रिगवास संसार विच फिटकार योग वास आए, त्रिग फिटकार। बिन नामे त्रिगवास, बिना नाम तो जो जीव इस संसार विच विचर रहा है वो ते फिटकार योग जीव है, उसनू ते नफरत कर दी है दुनिया। बिन नामे त्रिग वास फिट सुजीविया, शब्द सवारियस अमृत पीविया। पर जिने हिरदा शब्द नाल सवार रहा ओ ते सदा अमृत पी रहा है। जिसने अमृत पीता है उन्हें अपना जीवन सवार लिया है। हां जी।
श्लोक महला पहला। मारू मी न तृप्तिया अग्गे लह न भुख।
मारू मी न तृप्तिया अग्गे लह न भुख। मारू मारू जमीन, बंजर जमीन, मारू खेती। मारू जमीन ते आपां जानदे ने, जिहनूं पानी ना लग्या होवे उसनूं मारू जमीन आखीदा सी। तो आखिर मारू मी ना तृप्तिया, बंजर जमीन ते मीह पै भी जावे उत्थे पानी कदे इकट्ठा नहीं हुंदा, ओ पानी नाल कदे तृप्त हुंदी नहीं जमीन, पानी नाल ओ जमीन रजदी नहीं। किन्ना पानी पा दे ओ खपी जाएगा, किन्ना पानी पा दे उस जमीन ते ओ खपी जाएगा। मारू मीह ना तृप्तिया, तो ऐसी बंजर रेतली जमीन जितना मर्जी पानी पा दो, जितना मर्जी मीह पै जाए कदे वो पानी नाल रजदी नहीं। मारू मीह ना तृप्तिया अग्गी लहै ना भुख। अग्गी अगदी, लहै लथदी नहीं, लहै ना लथदी नहीं की भुख। जितनी मर्जी, जितना मर्जी बालन पा दो, अग पा दो, कोले पा दो, पाथियां पा दो, ओते सारियां खप जानियां, होर चाहिदियां। अग कहेगी बस मैं रज गई हुण होर बालण ना पाओ, कदे नहीं। जिन्ना बालण पाओगे बढ़दा जाएगा। लेकिन गहरा भाव की है सतगुरां दा, अगे आएगा। तो पहला ये सारे सिमिलीज मैटाफर्स बनदे ने सतगुरु। हां जी।
राजा राज ना तृप्तिया सायर परस के सुख।
राजा राज ना तृप्तिया, राजे को जितना मर्जी राज वड्डा हो जाए ओ कदे रजदा नहीं, ओ कहिंदा होर भी कुछ रल जाए ना, होर भी रल जाए। राजा राज ना तृप्तिया, ਉਹ ਆਪਣੇ ਰਾਜ ਨਾਲ ਤ੍ਰਿਪਤ ਦਾ ਨਹੀਂ, ਰੱਜ ਨਹੀਂ ਆਉਂਦਾ, ਕਹਿੰਦਾ ਹੋਰ ਵੀ ਕੁਛ ਰਲ ਜਾਏ, ਹੋਰ ਦੇਸ਼ ਵਿਚ ਰਲ ਜਾਏ, ਹੋਰ ਦੇਸ਼ ਰਲ ਜਾਏ, ਮੇਰਾ ਰਾਜ ਹੋਰ ਵੱਡਾ ਹੋ ਜਾਏ। ਸਾਇਰ ਭਰੇ ਕੇ ਸੁੱਖ, ਕਿ ਸੁੱਖ ਇਕੱਠਾ ਨਹੀਂ ਹੈ, ਵੱਖਰਾ ਵੱਖਰਾ ਹੈ, ਕੇ ਤੇ ਫਿਰ ਸੁੱਖ। ਇੱਥੇ ਸੁੱਖ ਮਤਲਬ ਹੈ ਸੋਕਾ, ਤੇ ਸਾਇਰ ਆਖਦੇ ਨੇ ਸਮੁੰਦਰ ਨੂੰ। ਸਮੁੰਦਰ ਵਿਚ ਕਿਤਨਾ ਸੋਕਾ ਪਾ ਲਿਓ। ਸੋਕਾ ਕਿਸ ਨੂੰ ਆਖਦੇ ਨੇ? ਜੋ ਪਾਣੀ ਚੂਸੇ, ਜੋ ਪਾਣੀ ਚੂਸ ਲਵੇ। ਸਮੁੰਦਰ ਦਾ ਪਾਣੀ ਮੁੱਕ ਨਹੀਂ ਜਾਂਦਾ, ਸਮੁੰਦਰ ਵਿਚ ਸੋਕਾ ਆ ਨਹੀਂ ਸਕਦਾ। ਜਿਤਨਾ ਮਰਜ਼ੀ ਸੋਕਾ ਪਾ ਦਿਓ, ਖੱਪ ਜਾਏਗਾ ਸਮੁੰਦਰ ਤੇ, ਫਿਰ ਉੱਥੇ ਹੀ ਸਮੁੰਦਰ ਨਹੀਂ ਸੁੱਕਦਾ, ਕਿੰਨਾ ਮਰਜ਼ੀ ਸੋਕਾ ਪਾ ਦਿਓ। ਸ਼ਾਇਰ, ਹਾਂਜੀ,
ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ ਪੁੱਛ।
ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ ਪੁੱਛ। ਹੇ ਨਾਨਕ, ਭਗਤ ਨੂੰ ਸੱਚੇ ਨਾਮ ਦੀ ਕਿੰਨੀ ਕੁ ਤਾਂਘ ਹੁੰਦੀ ਏ। ਪੁੱਛਾਂ ਪੁੱਛ, ਪੁੱਛਾਂ ਪੁੱਛ ਦਾ ਅਰਥ ਏ ਤਾਂਘ। ਕਹਿੰਦੇ ਨੇ ਇੱਕ ਭਗਤ ਨੂੰ ਇਸ ਤਰ੍ਹਾਂ ਕਿੰਨੀ ਤਾਂਘ ਹੁੰਦੀ ਹੈ ਭਗਤੀ ਦੀ, ਮੈਂ ਕਿਵੇਂ ਦੱਸਾਂ। ਬੰਜਰ ਧਰਤੀ ਨੂੰ ਕਿੰਨੀ ਤਾਂਘ ਹੁੰਦੀ ਹੈ ਪਾਣੀ ਦੀ, ਕੋਈ ਦੱਸ ਨਹੀਂ ਸਕਦਾ। ਅੱਗ ਨੂੰ ਕਿੰਨੀ ਲੋੜ ਹੈ ਬਾਲਣ ਦੀ, ਕੋਈ ਦੱਸ ਨਹੀਂ ਸਕਦਾ, ਜਿੰਨੀ ਪਾਓਗੇ ਖੱਪ ਜਾਂਦੀ ਹੈ। ਸਮੁੰਦਰ ਚ ਕਿੰਨਾ ਸੋਕਾ ਪਾ ਦਿਓ, ਉਹਦੀ ਤਾਂਘ ਬੁਝਦੀ ਨਹੀਂ। ਭਾਵ ਜਿੰਨਾ ਮਰਜ਼ੀ ਸੋਕਾ ਪਾ ਦਿਓ, ਪਾਣੀ ਤੇ ਬਚ ਜਾਂਦਾ ਹੈ, ਤਾਂਘ ਬਾਕੀ ਰਹਿ ਜਾਂਦੀ ਹੈ, ਹੋਰ ਮਿਲੇ ਹੋਰ ਮਿਲੇ। ਭਗਤ ਨੂੰ ਵੀ ਭਗਤੀ ਨਾਲ ਰੱਜ ਨਹੀਂ ਆਉਂਦਾ, ਉਹਦੀ ਤਾਂਘ ਵੀ ਲੱਗੀ ਰਹਿੰਦੀ ਹੈ, ਹੋਰ ਮਿਲੇ ਹੋਰ ਮਿਲੇ, ਹੋਰ ਪ੍ਰਭੂ ਦਾ ਪਿਆਰ ਮਿਲੇ, ਹੋਰ ਜਪਾਂ ਹੋਰ ਜਪਾਂ। ਦੋ ਆਖਿਆ, ਨਾਨਕ ਸੱਚੇ ਨਾਮ ਕੀ, ਨਾਮ ਦੀ ਭੁੱਖ ਭਗਤ ਨੂੰ ਕਿੰਨੀ ਕੁ ਹੁੰਦੀ ਏ, ਪੁੱਛਾਂ ਪੁੱਛ ਇਹ ਤਾਂਘ ਕਿੰਨੀ ਹੁੰਦੀ ਏ, ਇਹ ਤੇ ਉਹਨੂੰ ਪੁੱਛ ਕੇ ਦੱਸਿਆ ਜਾ ਸਕਦਾ ਹੈ ਕਿ ਭਗਤ ਨੂੰ ਕਿਤਨੀ ਕੁ ਤਾਂਘ ਏ ਭਗਤੀ ਦੀ। ਭਾਵ ਉਹਦੀ ਵੀ ਭੁੱਖ ਮਿਟਦੀ ਨਹੀਂ ਹੈ। ਹਾਂਜੀ,
ਮਹਿਲਾ ਦੂਜਾ, ਨਿਫਲ ਤੇ ਤਸ
ਨਿਫਲ ਤਸ ਜਨਮਸ
ਜਨਮਸ ਜਾਵਤ ਬ੍ਰਹਮ ਨ ਬਿੰਦਤੇ।
ਇੰਜ ਹੈ, ਨਿਫਲਨ ਤਸ ਜਨਮਸ ਜਾਵਤ, ਇੱਥੇ ਵਿਸ਼ਰਾਮ ਲੱਗੇਗਾ। ਨਿਫਲਨ ਤਸ ਜਨਮਸ ਜਾਵਤ ਬ੍ਰਹਮ ਨ ਬਿੰਦਤੇ। ਨਿਫਲਨ ਤਸ ਤਸ ਤਿਸ ਦਾ, ਨਿਫਲਨ ਬਿਨਾ ਫਲ ਦੇ, ਨਿਫਲਨ ਬਿਨਾ ਫਲ ਦੇ, ਤਸ ਤਿਸ ਦਾ ਜਨਮਸ ਜਨਮ, ਜਾਵਤ ਜਾਂਦਾ ਏ ਤਿਸ ਦਾ ਜਨਮ ਫਲ ਤੋਂ ਬਿਨਾਂ ਚਲੇ ਜਾਂਦਾ ਏ ਕਿਸ ਦਾ, ਬ੍ਰਹਮ ਨਾ ਬਿੰਦ ਤੇ, ਜਿਹੜਾ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਬ੍ਰਹਮ ਪਰਮਾਤਮਾ ਨਾ ਬਿੰਦ ਤੇ ਚੇਤੇ ਨਹੀਂ ਕਰਦਾ, ਜਿਹੜਾ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ, ਉਹਦਾ ਜਨਮ ਅਜਾਈ ਜਾਂਦਾ ਹੈ, ਬਿਨਾਂ ਫਲ ਦਿਓ ਚਲੇ ਜਾਂਦਾ ਹੈ। ਫਿਰ ਦੇਖੋ ਕਿੱਥੇ ਲੱਗਦਾ ਵਿਸ਼ਰਾਮ। ਨਿਫਲਨ ਤਸ ਜਨਮ ਸਜਾਵਤ, ਉਸ ਦਾ ਜਨਮ ਬਿਨਾਂ ਫਲ ਦਿਓ ਬੀਤ ਜਾਏਗਾ। ਕਿਸ ਦਾ? ਬ੍ਰਹਮ ਨਾ ਬਿੰਦ ਤੇ, ਜਿਹੜਾ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ। ਹਾਂਜੀ,
ਸਾਗਰ ਸੰਸਾਰਸ ਗੁਰ ਪ੍ਰਸਾਦੀ ਤਰ੍ਹਾਂ ਕੇ।
ਸਾਗਰਨ ਸੰਸਾਰਸ, ਭਾਵ ਸੰਸਾਰ ਸਾਗਰ, ਸਾਗਰਨ ਸੰਸਾਰਸ ਸੰਸਾਰ ਸਾਗਰ, ਗੁਰ ਪ੍ਰਸਾਦੀ ਤਰ੍ਹਾਂ ਕੇ, ਗੁਰੂ ਦੀ ਕਿਰਪਾ ਦੁਆਰਾ ਕੋਈ ਵਿਰਲਾ ਮਨੁੱਖ ਏ ਜੋ ਸੰਸਾਰ ਸਾਗਰ ਤਰਦਾ ਹੈ। ਗੁਰੂ ਦੀ ਕਿਰਪਾ ਦੁਆਰਾ ਕੋਈ ਵਿਰਲਾ ਮਨੁੱਖ ਏ ਜਿਹੜਾ ਭਗਤੀ ਕਰੇਗਾ ਤੇ ਸੰਸਾਰ ਸਾਗਰ ਪਾਰ ਕਰ ਲਏਗਾ। ਹਾਂਜੀ,
ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ।
ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ। ਕਾਰਨ ਕਹਿੰਦੇ ਨੇ ਸ੍ਰਿਸ਼ਟੀ, ਕਰਨ ਕਰਤਾ, ਕਰਨ ਕਾਰਨ ਸ੍ਰਿਸ਼ਟੀ ਦਾ ਕਰਤਾ ਯਾਨੀ ਕਿ ਪ੍ਰਭੂ। करण हुंदा है करण वाला पा परमेश्वर, कारण द क्रिएटेड ऑब्जेक्ट पाव धरती संसार, करण करण वाला कारण जो प्रोड्यूस कीती उन्हें द ऑब्जेक्ट विच इज प्रोड्यूस्ड। तो धरती नू पैदा करण वाला प्रभु करण कारण समर्थ है, सारी ताकतां दा मालक है। ओ प्रभु जिन्हें धरती पैदा कीती है वो सारी शक्ति दा मालक है, समर्थ है। और चेते रखना जिथे भी करण कारण आउंदा है ना, करण दा मतलब हुंदा है कर्ता पुरख करतार, करण वाला जिन्हें सृष्टि बनाई। ते कारण कहिंदे ने यूनिवर्स नू जो उसने साजिया, कारण भाव उस तो बनिया, कारण इज द रिजल्ट ऑफ हिज क्रिएशन। तो करण कारण समर्थ है, सारिया ताकतां दा मालिको प्रभु आपे। कहो नानक विचार, नानक ए विचार आखदा है कि ओ प्रभु जो सारी सृष्टि दा करता है, सारी ताकतां दा मालिक आपे। हां जी,
कारण करते वस है जिनकर रखी तार।
तो हुण फिर देखो कारण आ गया, धरती संसार जो उसने बनाया है। कारण करते वस है, सारा यूनिवर्स ओदे वस विच है, ओदे हाथ विच है, ओदे वस विच है। कारण करते वस है जिन कल रखी धार, कल कहिंदे ने शक्ति नू, जिने अपनी कल शक्ति, जिने अपनी शक्ति द्वारा ये सारा संसार टिका रखे है, ओदे वस विच ही सारा संसार। हां जी,
पौड़ी खसमै कै दरबार ढांडी वसया।
खसमै कै दरबार ढांडी वसया, ढाडी प्रभु दे गुण गा गा के उसका दर पा लैंदा है, उदे दर जा वसदा है, भाव उस प्रभु नू अपने अंदर प्रगट कर लैंदा है।
सच्चा खसम कलाण कमल विगस्या।
सच्चा खसम प्रभु लई, सच्चा खसम, सच्चे खसम दी की करके कलाण, कलाण दा मतलब है सिफत सलाह। सच्चा खसम कलाण, उस सदा थिर प्रभु दी सिफत सलाह करके कमल विगस्या, अपना हिरदा कौलो खिड़ा लैंदा है, अपना हिरदा कमलो खेड़े विच लै आउंदा है। सच्चा खसम कलाण कमल विकसया, उस प्रभु नू याद कर करके कर करके सिमर सिमर के अपने अंदर अपना हिरदा कौल फुल ओ खेड़े विच लै आउंदा है। हां जी,
खसमो पूरा पाए मनो रहस्या।
खसमो पूरा पाए मनो रहस्या, खसमो पूरा पाए पूरा मरातबा ओ पौंदा ए खसम पाके। खसमो पूरा पाए खसम दी कृपा द्वारा ओ पूरा मरातबा उच्ची पदवी जो पौन जोग है ओ पा लैंदा है। द ग्रेटेस्ट अचीवमेंट विच इज वर्थ अचीविंग ही अचीव्स थ्रू द ग्रेस ऑफ गॉड, परमात्मा दी कृपा द्वारा ओ जो उच्ची पौन योग पदवी है ओ पा लैंदा है, ओ मुरातबा ओ पा लें, लेकिन कृपा उसकी द्वारा। हां जी, खसमो तो भाव खसम दी कृपा द्वारा पूरा पाए पूरा मुरातबा, ओ उची पदवी जो पौन जोगी है ओ पा लेंदा है। ते मनो रहस्या, रहस कहिंदे ने खुशी, मन अंदर आनंद जगा लेंदा है, मन विच ओ आनंद पैदा कर लैंदा है, प्रभु दा रहस खेड़ा आनंद। हां जी,
दुश्मन कड्डे मार सज्जन सरसिया।
दुश्मन कड्डे मार, अपने हिरदे चो दुश्मन कड के बाहर मारदा है, भाव की दुश्मन की ने साडे ए पांच वैरी काम क्रोध लोभ मोह अहंकार, इन्हां नू मार मार के हिरदे घर चो बाहर कढदा है। दुश्मन कड्डे मार ते सज्जन सरसिया, सज्जन की आख्या इत्थे, सज्जन ने आ तुहाडे ज्ञान इंद्रे, ਅੱਖਾਂ ਕੰਨ ਨੱਕ ਮੂੰਹ ਹੱਥ ਪੈਰ ਇਹ ਤੁਹਾਡੇ ਸੱਜਣ, ਤੁਹਾਡੇ ਅੰਗ ਤੁਹਾਡੇ ਸੱਜਣ, ਇਹੀ ਖੇੜੇ ਵਿੱਚ ਆ ਜਾਂਦੇ ਨੇ। ਪਾਪ ਕੰਨ ਖੇੜੇ ਚ ਕਦੋਂ ਨੇ? ਜਦੋਂ ਕੰਨ ਚੰਗੀ ਗੱਲ ਸੁਣਦੇ ਨੇ, ਨਾਮ ਬਾਣੀ ਸੁਣਦੇ ਨੇ, ਅੱਖਾਂ ਉਸਦਾ ਦੀਦਾਰ ਵੇਖਦੀਆਂ ਨੇ, ਜ਼ੁਬਾਨੋਂ ਭਾਵ ਇਹ ਗਿਆਨ ਇੰਦਰੀਆਂ ਚ ਵੀ ਖੁਸ਼ੀ ਪ੍ਰਗਟ ਹੁੰਦੀ ਹੈ। ਇਹ ਸਾਰੇ ਗਿਆਨ ਇੰਦਰੀ ਵੀ ਖੇੜੇ ਵਿੱਚ ਆ ਜਾਂਦੇ ਨੇ। ਜਿਉਂ ਹੀ ਅੰਦਰੋਂ ਵਿਕਾਰ ਕੱਢ ਕੇ ਬਾਹਰ ਮਾਰਦੇ ਹੋ, ਕਹਿੰਦੇ ਨੇ ਇਹ ਜਿਹੜੇ ਗਿਆਨ ਇੰਦਰੀ ਨਾ ਜਿਹੜੇ ਅੱਗੇ ਕੁਰਾਹੇ ਜਾਂਦੇ ਸੀ, ਇਹ ਵੀ ਸਾਥ ਦੇਣ ਲੱਗ ਪੈਂਦੇ ਨੇ, ਇਹ ਸੱਜਣ ਬਣ ਜਾਂਦੇ ਨੇ, ਤੇ ਇਹ ਸੱਜਣ ਤੁਹਾਡੇ ਇਹ ਵੀ ਰੰਗੇ ਜਾਂਦੇ ਨੇ, ਭਾਵ ਇਹ ਵੀ ਸਹਾਈ ਹੋ ਆਉਂਦੇ ਨੇ। ਹੁਣ ਇਹ ਅੜਿੱਕਾ ਨਹੀਂ ਪਾਉਂਦੇ, ਹੁਣ ਇਹ ਹੈਲਪਫੁਲ ਨੇ। ਤੋ ਤੁਹਾਡੇ ਹੀ ਗਿਆਨ ਇੰਦਰੀ ਜਿਹੜੇ ਨੇ, ਅੱਖਾਂ ਕੰਨ ਨੱਕ ਪੈਰ ਹੱਥ, ਇਹਨਾਂ ਨੂੰ ਸੱਜਣ ਆਖਿਆ। ਤੋ ਸੱਜਣ ਸਰਸਿਆ, ਸਰਸੇ ਦਾ ਅਰਥ ਹੁੰਦਾ ਹੈ ਟਹਿਕ ਜਾਣਾ, ਖੁਸ਼ ਹੋ ਜਾਣਾ, ਖੁਸ਼ੀ ਵਿੱਚ ਆ ਜਾਣਾ, ਆਨੰਦ ਵਿੱਚ ਆ ਜਾਣਾ। ਭਾਵੇਂ ਪੰਜੇ ਤੁਹਾਡੇ ਗਿਆਨ ਇੰਦਰੀ ਇਹ ਵੀ ਖੁਸ਼ੀ ਵਿੱਚ ਆ ਜਾਂਦੇ ਨੇ, ਆਨੰਦ ਵਿੱਚ ਆ ਜਾਂਦੇ ਨੇ, ਸਾਰਾ ਸਰੀਰ ਹੀ ਖੇੜੇ ਵਿੱਚ ਆ ਜਾਂਦਾ ਹੈ। ਹਾਂਜੀ,
ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ।
ਸੱਚਾ ਸਤਿਗੁਰ ਸੇਵਨ, ਹੁਣ ਗਿਆਨ ਇੰਦਰੀ ਕਹਿੰਦੇ ਨੇ ਸੱਚਾ ਸਤਿਗੁਰ ਸੇਵਨ, ਹੁਣ ਇਹ ਗੁਰੂ ਦੀ ਗੱਲ ਸੁਣਦੇ ਨੇ। ਗੁਰੂ ਨੂੰ ਸੇਵਨਾ ਕੀ ਹੈ? ਗੁਰੂ ਦੀ ਸੇਵਾ ਕਰਨੀ ਕੀ ਹੈ? ਗੁਰੂ ਦਾ ਹੁਕਮ ਮੰਨਣਾ। ਸੇਵਨ ਕੀ ਹੈ? ਸੇਵਾ ਕਰਨੀ। ਗੁਰੂ ਦੀ ਸੇਵਾ ਕੀ ਹੈ? ਗੁਰੂ ਦਾ ਹੁਕਮ ਮੰਨਣਾ, ਗੁਰੂ ਦਾ ਉਪਦੇਸ਼ ਮੰਨਣਾ, ਗੁਰੂ ਦਾ ਹੁਕਮ ਮੰਨਣਾ ਹੈ, ਗੁਰੂ ਦੀ ਸੇਵਾ ਹੈ। ਤੂੰ ਕਹਿੰਦੇ ਨੇ ਹੁਣ ਇਹ ਗੁਰੂ ਦਾ ਹੁਕਮ ਮੰਨਦੇ ਨੇ, ਅੱਗੇ ਵਿਕਾਰੀ ਮਨ ਦਾ ਹੁਕਮ ਮੰਨਦੇ ਸਨ, ਹੁਣ ਗੁਰੂ ਦਾ ਹੁਕਮ ਮੰਨਦੇ ਨੇ, ਹੁਣ ਇਹ ਸੱਜਣ ਬਣ ਗਏ ਨੇ, ਗਿਆਨ ਇੰਦਰੀ ਸੱਜਣ ਬਣ ਗਏ ਨੇ, ਹੁਣ ਇਹ ਗੁਰੂ ਦਾ ਹੁਕਮ ਮੰਨਦੇ ਨੇ, ਰਜ਼ਾ ਵਿੱਚ ਰਹਿੰਦੇ ਨੇ, ਇਹ ਰਜ਼ਾਮਨ ਨਹੀਂ ਸਿੱਖ ਗਏ ਨੇ। ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ, ਜੋ ਗੁਰੂ ਨੇ ਮਾਰਗ ਦੱਸਿਆ ਹੁਣ ਉਸ ਮਾਰਗ ਤੇ ਤੁਰਦੇ ਨੇ। ਹਾਂਜੀ,
ਸੱਚਾ ਸ਼ਬਦ ਵਿਚਾਰ ਕਾਲ
ਵਿਦੋਸਿਆ, ਕਾਲ ਵਿਦੋਸਿਆ, ਵਿਦੋਸਿਆ ਦੂਰ ਕਰਨਾ, ਨਾਸ ਕਰਨਾ। ਸੱਚਾ ਸ਼ਬਦ ਵਿਚਾਰ, ਵਿਚਾਰ ਕਾਲ ਵਿਦੋਸਿਆ, ਕਾਲ ਆਖਦੇ ਨੇ ਮੌਤ ਨੂੰ। ਮੌਤ ਕਿਹੜੀ ਹੈ? ਆਤਮਕ ਮੌਤ। ਗੁਰੂ ਦੇ ਸ਼ਬਦ ਦਾ ਵਿਚਾਰ ਕਰਕੇ ਐਸੇ ਮਨੁੱਖ ਆਤਮਕ ਮੌਤ ਦੂਰ ਕਰ ਲੈਂਦੇ। ਭਾਵ ਕਦੇ ਆਤਮਾ ਟੈਂਦੀ ਕਲਾ ਚ ਜਾਂਦੀ ਕੋਈ ਨੀ, ਆਤਮਾ ਮੋਂਦੀ ਕੋਈ ਨੀ, ਕਦੋਂ ਆਤਮਾ ਬੰਦੇ ਦੀ ਮਰਦੀ ਹੈ? ਜਦੋਂ ਕੋਈ ਗੁਨਾਹ ਕਰੀਦਾ ਆਤਮਾ ਮਰ ਜਾਂਦੀ ਹੈ, ਔਰ ਨਾ ਜਾਣੇ ਦਿਹਾੜੀ ਚ ਕਿਤਨੀ ਕੁਵਾਰੀ ਮਰਦੇ ਹਾਂ ਅਸੀਂ, ਕਿੰਨੀ ਵਾਰੀ ਕਾਲ ਮੌਤ ਦਾ ਸਾਹਮਣਾ ਕਰਦੇ ਹਾਂ, ਦਿਹਾੜੀ ਚ ਕਈ ਕਈ ਵਾਰੀ ਮਰਦੇ ਹਾਂ, ਆਤਮਾ ਮਰਦੀ ਹੈ, ਦੂਰ ਕੀਤਾ। ਜਦੋਂ ਕੋਈ ਗੁਨਾਹ ਪਾਪ, ਉਦੋਂ ਹੀ ਆਤਮਾ ਮੋ ਗਈ ਸਮਝੋ, ਮਰ ਗਈ, ਔਰ ਨਾ ਜਾਣੇ ਕਿਤਨੀ ਕੁ ਮੌਤ ਆਉਂਦੀ ਹੈ। ਤੋ ਕਹਿੰਦੇ ਨੇ ਇਹ ਜਿਹੜੀ ਮੌਤ ਕੜੀ ਕੜੀ ਆਉਂਦੀ ਹੈ, ਮੌਤ ਆਉਣੋਂ ਹਟ ਜਾਏਗੀ, ਮੌਤ ਦੂਰ ਕਰ ਲਈਦੀ ਹੈ, ਆਤਮਾ ਸਦਾ ਜੀਵਤ ਹੋ ਜਾਂਦੀ ਹੈ, ਜਿਹੜਾ ਜਿਹਦੇ ਅੰਗ ਪੈਰ ਗੁਰੂ ਦਾ ਹੁਕਮ ਮੰਨਣਾ ਸਿੱਖ ਜਾਣ, ਉਹਦੇ ਲਈ ਆਤਮਕ ਮੌਤ ਨਹੀਂ ਹੈ। ਹਾਂਜੀ,
ਤੁਹਾਡੀ ਕਥੇ ਅਕਥ ਸ਼ਬਦ ਸਵਾਰਿਆ,
ਤੁਹਾਡੀ ਕਥੇ ਅਕਥ ਸ਼ਬਦ ਸਵਾਰਿਆ, ਤੁਹਾਡੀ ਕਥੇ ਅਕਥ, ਅਕਥ ਅਕਥ ਪ੍ਰਭੂ, ਤੁਹਾਡੀ ਪ੍ਰਭੂ ਦੇ ਗੁਣ ਗਾਉਣ ਵਾਲਾ ਕੀਰਤਨੀਆਂ, ਤੁਹਾਡੀ ਕਥੇ ਅਕਥ, ਜਿਹੜਾ ਭਗਤ ਹੈ ਉਹ ਪ੍ਰਭੂ ਦੇ ਗੁਣ ਗਾਉਂਦਾ ਹੈ, ਤੇ ਗੁਣ ਗਾ ਕੇ ਸ਼ਬਦੇ ਸਵਾਰਿਆ, ਗੁਰੂ ਦੇ ਸ਼ਬਦ ਦੁਆਰਾ ਆਪਣਾ ਜੀਵਨ ਸਵਾਰ ਲੈਂਦਾ ਹੈ। ਹਾਂਜੀ,
ਨਾਨਕ ਗੁਣ ਗਾ ਰਾਸ ਹਰ ਜੋ ਮਿਲੇ ਪਿਆਰਿਆ,
ਨਾਨਕ ਗੁਣ ਗਹਿ ਫੜਨੇ ਜਾਂ ਤਾਰ ਲੈਣੇ, ਗੁਣ ਗਹਿ ਗੁਣ ਫੜ ਲੈਣੇ, ਇੰਜ ਹੱਥ ਚ ਥੋੜੋ ਫੜੀਦੇ ਨੇ, ਪਾ ਗੁਣ ਤਾਰ ਲੈਣੇ, ਆਪਣੇ ਅੰਦਰ ਤਾਰ ਲੈਣੇ, ਅਪਣਾ ਲੈਣੇ। ਗੁਣ ਗਹਿ ਰਾਸ, ਰਾਸ ਕੀ ਹੈ? ਪੂੰਜੀ, ਰਾਸ ਕਿਸ ਨੂੰ ਆਖੀਦਾ? ਪੂੰਜੀ। ਗੁਣ ਗਏ ਰਾਸ, ਚੰਗੇ ਗੁਣ ਆਪਣੇ ਅੰਦਰ ਧਾਰ ਕੇ ਹਰ ਜੀਓ ਮਿਲੈ ਪਿਆਰਿਆ, ਤੁਹਾਡੀ ਆਪਣੇ ਹਰੀ ਨਾਲ ਮਿਲਾਪ ਹਾਸਲ ਕਰਦਾ ਹੈ।